ਪੰਚਮ ਪਾਤਸ਼ਾਹ ਜੀ ਨੇ ਇੱਕ ਪੰਡਿਤ ਨੂੰ ਆਤਮ ਗਿਆਨ ਦੀ ਸੋਝੀ ਬਖਸ਼ੀ। ਉਹਦੇ ਅੰਦਰ ਜਿਹੜਾ ਬ੍ਰਾਹਮਣ ਪੁਣੇ ਦਾ ਹੰਕਾਰ ਸੀ, ਉਹ ਹੰਕਾਰ ਨਿਰਵਿਰਤ ਕਰਕੇ, ਮਾਣ ਨੂੰ ਕੱਢ ਕੇ, ਅਭਿਮਾਨ ਨੂੰ ਕੱਢ ਕੇ, ਜੋ ਸਵੈ ਰੂਪ ਹੈ ਉਹਦਾ ਚਿੰਤਨ ਮਹਾਰਾਜ ਜੀ ਨੇ ਕਰਵਾਇਆ। ਖਾਲਸਾ ਜੀ, ਸਵੈ ਆਤਮ ਚਿੰਤਨ ਉਦੋਂ ਹੁੰਦਾ ਜਦੋਂ ਸਰੀਰ ਦਾ ਚਿੰਤਨ ਮਿਟ ਜਾਏ। ਜਦੋਂ ਤੱਕ ਸਰੀਰ ਦਾ ਚਿੰਤਨ ਚੱਲਦਾ ਰਹਿੰਦਾ, ਮੈਂ ਮੇਰੀ ਚੱਲਦੀ ਰਹਿੰਦੀ ਆ, ਉਦੋਂ ਤੱਕ ਆਤਮ ਚਿੰਤਨ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਤਮ ਚਿੰਤਨ ਉਦੋਂ ਹੁੰਦਾ ਜਦੋਂ ਸਰੀਰ ਦਾ ਚਿੰਤਨ ਮੈਂ ਮੇਰੀ ਦਾ ਭਾਵ ਛੱਡ ਦੇਈਏ। ਉਹ ਤਾਂ ਹੁੰਦਾ ਜਦੋਂ ਗੁਰੂ ਸਾਹਿਬ ਕਿਰਪਾ ਕਰਨ। ਗੁਰ ਕਿਰਪਾ ਜਿਹ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਮਹਾਰਾਜ, ਪੰਜਵੇਂ ਪਾਤਸ਼ਾਹ ਨੇ ਪੰਡਿਤ ਜੀ ਤੇ ਕਿਰਪਾ ਕੀਤੀ, ਕਿਰਤਾਰਥ ਹੋ ਗਏ। ਆਓ, ਮਹਾਰਾਜ ਜੀ ਦਾ ਹੋਰ ਪਾਵਨ ਇਤਿਹਾਸ ਹੈ। ਅੱਜ ਛੇਵੇਂ ਪਾਤਸ਼ਾਹ ਦੇ ਬਾਲ ਲੀਲਾ ਦੇ ਪ੍ਰਸੰਗ ਆ ਰਹੇ ਨੇ। ਮੀਰੀਆਂ ਪੀਰੀਆਂ ਦੇ ਮਾਲਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਬੰਦੀ ਛੋੜ ਸਤਿਗੁਰੂ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰ ਉਪਕਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ ਖੇਲਤ ਲਰਕਨ ਸੰਗ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲ ਲੀਲਾ ਦੇ ਕੌਤਕ ਕਰਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਬਹੁਤ ਸਾਰੇ ਬਾਲਕਾਂ ਨਾਲ, ਇਉਂ ਕਹਿ ਲਈਏ ਵੀ ਉਹ ਬਾਲਕ ਵੀ ਕੋਈ ਸਧਾਰਨ ਬਾਲਕ ਨਹੀਂ ਹੋਣੇ, ਜਿਨ੍ਹਾਂ ਨਾਲ ਪਰਮੇਸ਼ਰ ਜੀ ਆਪ ਖੇਡ ਰਹੇ ਨੇ। ਉਹਨਾਂ ਬਾਲਕਾਂ ਦੀ ਵੀ ਖਬਰ ਹੈ ਕਿੰਨੇ ਜਨਮਾਂ ਦੀ ਤਪੱਸਿਆ ਸਾਧਨਾ ਬੰਦਗੀ ਹੋਵੇਗੀ ਕਿ ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੂੰ ਬਾਲ ਰੂਪ ਦੇ ਦਰਸ਼ਨ ਕਰਕੇ ਉਹਨਾਂ ਦੀ ਸੰਗਤ ਪ੍ਰਾਪਤ ਹੋ ਰਹੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਬਾਲਕ ਨੇ, ਲੜਕੇ ਨੇ, ਉਹਨਾਂ ਦੇ ਨਾਲ ਮਹਾਰਾਜ ਜੀ ਖੇਡਦੇ ਹਨ।
ਅਜਰ ਬਿਹਾਰਤ ਦੋਰਤੀ ਦੇਖਤ ਜਨਨੀ ਗੰਗ।
ਘਰ ਦੇ ਮਹਿਲਾਂ ਦੇ ਵਿਹੜੇ ਵਿੱਚ ਖੁੱਲ੍ਹਾ ਥਾਂ ਆਲੇ ਦੁਆਲੇ ਉੱਥੇ ਖੇਡਦੇ ਨੇ, ਪਰਿਕਰਮਾ ਕਰਦੇ ਨੇ। ਜਦੋਂ ਦੌੜਦੇ ਭੱਜਦੇ ਨੇ ਤਾਂ ਸਤਿਕਾਰਯੋਗ ਮਾਤਾ ਗੰਗਾ ਜੀ ਹਰ ਵੇਲੇ ਆਪਣੀ ਨਿਗ੍ਹਾ ਰੱਖਦੇ ਨੇ, ਕਿਉਂਕਿ ਮਾਤਾ ਜੀ ਦੇ ਮਨ 'ਚ ਪਹਿਲਾਂ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੇ ਅਤੇ ਚਿੰਤਾ ਰਹਿੰਦੀ ਹੈ। ਤੋ ਮਾਤਾ ਜੀ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨੇਤਰਾਂ ਦੇ ਸਾਹਮਣੇ ਰੱਖਦੇ ਨੇ, ਹਰ ਵੇਲੇ ਉਹਨਾਂ 'ਤੇ ਆਪਣੀ ਨਿਗ੍ਹਾ ਰੱਖਦੇ ਹਨ।
ਤੋਟਕ ਚੰਦ ਤਨ ਭੂਖਨ ਚਾਰੂ ਅਦੂਖਨ ਕੇ।
ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਅਦੂਖਨ ਨੇ, ਅਦੂਖਨ ਜਿਨ੍ਹਾਂ 'ਚ ਕੋਈ ਵੀ ਦੋਸ਼ ਨਹੀਂ ਹੈ, ਜਿਨ੍ਹਾਂ ਦੇ ਦਰਸ਼ਨ ਕਰਕੇ ਦੋਸ਼ ਕੱਟੇ ਜਾਂਦੇ ਹਨ, ਐਸੇ ਅਦੂਖਨ ਸਤਿਗੁਰੂ ਜੀ ਦੇ ਸਰੀਰ ਉੱਤੇ ਮਾਤਾ ਜੀ ਨੇ ਬੜੇ ਸੋਹਣੇ ਆਭੂਸ਼ਣ ਗਹਿਣੇ ਉਹ ਬਣਵਾ ਕੇ ਪਾਏ ਹਨ।
ਇੱਕ ਨਾਸ਼ਕ ਬ੍ਰਿੰਦ ਕਲੂਖਨ ਕੇ।
ਜਦੋਂ ਦਰਸ਼ਨ ਕਰੀਏ ਤੇ ਦਰਸ਼ਨ ਕਰਦਿਆਂ ਸਾਰੇ ਪਾਪ ਕੱਟੇ ਜਾਂਦੇ ਨੇ, ਕਲੂਖਨ ਕਹਿੰਦੇ ਆ ਪਾਪਾਂ ਨੂੰ, ਸਾਰੇ ਪਾਪ ਕੱਟੇ ਜਾਂਦੇ ਨੇ। ਮਹਾਰਾਜ ਜੀ ਦੇ ਦਰਸ਼ਨ ਕੀਤਿਆਂ, ਗੁਰਦੇਵ ਦੇ ਦੀਦਾਰ ਕੀਤਿਆਂ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਮਹਾਰਾਜ ਜੀ ਦੇ ਦਰਸ਼ਨ ਪਰਸਣੇ ਮਾਤਰ ਨਾਲ ਹੀ ਜਨਮ ਮਰਨ ਦੇ ਦੁੱਖ ਚਲੇ ਜਾਂਦੇ ਹਨ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਕਵੀ ਕੁਲਭੂਸ਼ਣ, ਕਵੀ ਨਿਹਾਲ ਸਿੰਘ ਜੀ ਬੜਾ ਸੋਹਣਾ ਬਚਨ ਲਿਖਦੇ, ਉਹ ਕਹਿੰਦੇ ਤੌਲੋ ਹੀ ਇਹ ਧੀਰਜ ਪੁਮਾਨ ਕੇ ਬਸੇਰੋ ਕੀਨ, ਜੌਲੋ ਮ੍ਰਿਗ ਨੈਨੀ ਨਾ ਕਟਾਛ ਬਾਨ ਮਾਰਿਓ ਹੈ, ਤੌਲੋ ਤਮ ਤੋਮ ਹੈ ਕਨੇਰੋ ਨੀਚ ਜਗ ਵਿਖੈ, ਜੌਲੋ ਮਾਰ ਤੰਡ ਨਾ ਪ੍ਰਕਾਸ਼ ਕੋ ਬਿਥਾਰਿਓ ਹੈ, ਤੌਲੋ ਦੀਨ ਧਾਰ ਦਸੋ ਦੀਨਤਾ ਦਿਖਾਈ ਦੇਤ, ਜੌਲੋ ਦੇਵ ਤਰ ਕੇ ਸਮੀਪ ਨਾ ਪਧਾਰਿਓ ਹੈ, ਤੌਲੋ ਹੀ ਇਹ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ, ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਕਹਿੰਦੇ ਹਨੇਰਾ ਉਦੋਂ ਤਾਈ ਆ ਜਦੋਂ ਤਾਈ ਸੂਰਜ ਨਹੀਂ ਚੜ੍ਹਦਾ, ਸੂਰਜ ਚੜ੍ਹ ਜੇ ਹਨੇਰਾ ਦੂਰ ਹੋ ਜਾਂਦਾ। ਗਰੀਬੀ ਉਦੋਂ ਤਾਈ ਆ ਜਦੋਂ ਤਾਈ ਕਲਪ ਬ੍ਰਿਸ਼ ਕੋਲ ਨਹੀਂ ਜਾਂਦੇ। ਕਲਪ ਬ੍ਰਿਸ਼ ਪਾਰ ਜਾਤ ਇਹੋ ਜਿਹਾ ਰੁੱਖ ਹੈ, ਉਹਦੇ ਕੋਲੋਂ ਜੋ ਮੰਗੀਏ ਮਿਲ ਜਾਂਦਾ, ਹੁਣ ਉਹਦੇ ਕੋਲ ਜਾ ਕੇ ਭਲਾ ਗਰੀਬੀ ਰਹੂ। ਕਹਿੰਦੇ ਉਦੋਂ ਤਾਈ ਗਰੀਬੀ ਜਦੋਂ ਤਾਈ ਕਲਪ ਬ੍ਰਿਸ਼ ਕੋਲ ਨਹੀਂ ਜਾਂਦੇ। ਇਸੇ ਤਰ੍ਹਾਂ ਸਾਡੇ ਅੰਦਰ ਪਾਪ ਉਦੋਂ ਤਾਈ ਨੇ ਜਦੋਂ ਤਾਈ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਦੇ। ਜਦੋਂ ਦਰਸ਼ਨ ਕਰ ਲਈਏ ਨਾਲ ਹੀ ਪਾਪ ਦਗਦ ਹੋ ਜਾਂਦੇ ਹਨ। ਸਤਿਗੁਰਾਂ ਦੇ ਦਰਸ਼ਨਾਂ ਦਾ ਏਡਾ ਵੱਡਾ ਪ੍ਰਤਾਪ ਹੈ। ਤੋ ਮਹਾਰਾਜ ਜੀ ਦੇ ਦਰਸ਼ਨ ਕਰਕੇ ਤਿਨਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ।
ਸੁਖ ਦੀਤ ਮਾ ਸਿੱਖ ਦਾਸਨ ਕੋ,
ਸਤਿਗੁਰੂ ਜੀ ਸੁਖ ਦਿੰਦੇ ਨੇ ਆਪਣੇ ਦਾਸਾਂ ਨੂੰ ਵੀ ਔਰ ਆਪਣੇ ਸਿੱਖਾਂ ਨੂੰ ਵੀ। ਦਾਸਾਂ ਤੇ ਸੇਵਕਾਂ ਨੂੰ ਮਹਾਰਾਜ ਜੀ ਸੁਖ ਬਖਸ਼ਦੇ ਹਨ।
ਰਹਿ ਸੰਗ ਅਗਿਆਨ ਬਿਨਾਸ਼ਨ ਕੋ,
ਜਿਹੜੇ ਸੇਵਕ ਮਹਾਰਾਜ ਜੀ ਦੇ ਨਾਲ ਰਹਿੰਦੇ ਨੇ ਉਹਨਾਂ ਅੰਦਰ ਭਾਵਨਾ ਇਹ ਹੈ ਵੀ ਗੁਰੂ ਸਾਹਿਬ ਦੇ ਨਾਲ ਰਹਿ ਕੇ ਸਾਡਾ ਅਗਿਆਨ ਨਸ਼ਟ ਹੋ ਜਾਏ। ਖਾਲਸਾ ਜੀ ਜਿਹੜਾ ਅਗਿਆਨ ਹੈ, ਅਵਿਦਿਆ, ਇਹੀ ਜਨਮ ਮਰਨ ਦਾ ਮੂਲ ਹੈ। ਅਗਿਆਨ ਕਰਕੇ ਹੀ ਦੁੱਖ ਨੇ, ਜਿੰਨੇ ਵੀ ਸਾਰੀਆਂ ਸਮੱਸਿਆਵਾਂ ਅਗਿਆਨ ਤੋਂ ਹੀ ਪੈਦਾ ਹੁੰਦੀਆਂ। ਤੋ ਮਹਾਰਾਜ ਜੀ ਦੇ ਨਾਲ ਸਿੱਖ ਰਹਿੰਦੇ ਨੇ ਵੀ ਸਾਡਾ ਗਿਆਨ ਖਤਮ ਹੋ ਜਾਏ। ਗਿਆਨ ਤੇ ਅਗਿਆਨ ਦੀ ਪਰਿਭਾਸ਼ਾ ਕੀ ਹੈ? ਅਗਿਆਨ ਕਿਹਨੂੰ ਕਹਿੰਦੇ ਆ? ਆਪਣੇ ਨਿੱਜ ਰੂਪ ਨੂੰ ਭੁੱਲ ਜਾਣ ਦਾ ਨਾਮ ਹੈ ਅਗਿਆਨ। ਜਦੋਂ ਸਾਨੂੰ ਆਪਣਾ ਰੂਪ ਭੁੱਲ ਜੇ ਵੀ ਸਾਡਾ ਰੂਪ, ਸਾਨੂੰ ਕੋਈ ਪੁੱਛੇ ਕੌਣ ਹੈ ਬਈ ਤੂੰ, ਆਪਾਂ ਕਹਿੰਦੇ ਮੈਂ ਫਲਾਣਾ ਸਿਉਂ ਆ, ਜਦੋਂ ਦੱਸਣੇ ਆ ਉਦੋਂ ਸਾਡਾ ਧਿਆਨ ਕਿੱਥੇ ਹੁੰਦਾ? ਆਪਣੇ ਸਰੀਰ ਵੱਲ ਹੁੰਦਾ ਵੀ ਆਹ ਮੈਂ ਆ, ਪਰ ਇਹ ਮੈਂ ਤਾਂ ਨਹੀਂ, ਇਹ ਜਨਮ ਤੋਂ ਪਹਿਲਾਂ ਨਹੀਂ ਸੀ ਇਹ ਸਰੀਰ, ਮਰਨ ਤੋਂ ਬਾਅਦ ਨਹੀਂ ਰਹਿਣਾ। ਇਹਦਾ ਮਤਲਬ ਜਿਹੜਾ ਜਨਮ ਤੋਂ ਪਹਿਲਾਂ ਨਹੀਂ ਮਰਨ ਤੋਂ ਬਾਅਦ ਵੀ ਨਹੀਂ, ਇਹ ਮੈਂ ਕਿਵੇਂ ਹੋ ਸਕਦਾ? ਜਿਹੜਾ ਆਪਣਾ ਨਿੱਜ ਰੂਪ ਭੁੱਲਿਆ ਹੋਇਆ ਨਾ, ਉਹਨੂੰ ਕਹਿੰਦੇ ਆ ਅਗਿਆਨ। ਉਸੇ ਨਿੱਜ ਰੂਪ ਨੂੰ ਜਾਣ ਲੈਣਾ ਕਿ ਮੇਰਾ ਸਰੂਪ ਕੀ ਹੈ, ਮੈਂ ਆਤਮਾ ਹਾਂ, ਮਨ ਤੂੰ ਜੋਤ ਸਰੂਪ ਹੈ। ਜਦੋਂ ਉਹਨੂੰ ਜਾਣ ਲਿਆ ਉਹਨੂੰ ਕਹਿੰਦੇ ਨੇ ਗਿਆਨ। ਇਹ ਅਗਿਆਨ ਤੇ ਗਿਆਨ ਦੀ ਪਰਿਭਾਸ਼ਾ। ਭੁੱਲ ਗਏ ਨਿਜ ਰੂਪ ਕੋ ਤਾਂ ਕੋ ਅਗਿਆਨ ਬਖਾਨ, ਨਿਜ ਰੂਪ ਨੂੰ ਭੁੱਲ ਜਾਣ ਦਾ ਨਾਮ ਹੈ ਅਗਿਆਨ, ਤਾਂ ਹੀ ਕੋ ਫਿਰ ਜਾਣਵੋ। ਗਿਆਨ ਕਹਿਤ ਕਵੀ ਭੂਪ, ਕਹਿੰਦੇ ਉਸੇ ਨਿਜ ਸਰੂਪ ਨੂੰ ਜਾਣ ਲੈਣ ਦਾ ਨਾਮ ਹੈ ਗਿਆਨ। ਪਰ ਉਹ ਗਿਆਨ ਕਿੱਥੋਂ ਹੁੰਦਾ? ਨਿਜ ਸਰੂਪ ਨੂੰ ਜਾਣਨੇ ਦਾ ਉਹ ਗਿਆਨ ਹੁੰਦਾ ਗੁਰੂ ਕੋਲੋਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਬਿਨਾ ਗਿਆਨ ਨਹੀਂ ਹੁੰਦਾ। ਸ਼ਾਹ ਬਿਨਾ ਪਤ ਨਹੀਂ, ਗੁਰੂ ਬਿਨਾ ਗਤ ਨਹੀਂ, ਗੁਰੂ ਬਿਨਾ ਨਹੀਂ ਗੱਲ ਬਣਨੀ। ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਨਾਲ ਰਹਿੰਦੇ ਨੇ ਇਸ ਭਾਵਨਾ ਨਾਲ ਕਿ ਸਾਡਾ ਗਿਆਨ ਦੂਰ ਹੋ ਜਾਏ, ਸਾਡੇ ਅਗਿਆਨ ਦੀ ਨਿਰਵਿਰਤੀ ਹੋ ਜਾਵੇ।
ਦਰਸੰਤ ਪਲੀ ਪਰ ਸੰਤ ਪਗੰ,
ਨਾਲੇ ਦਰਸ਼ਨ ਕਰਦੇ ਨੇ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਦੇ ਹਨ।
ਹਰ ਖੰਤ ਰਿਦੀ ਹਰ ਪੰਥ ਲਗੰ,
ਬੜੇ ਖੁਸ਼ ਹੁੰਦੇ ਹਿਰਦੇ ਚ ਤੇ ਹਰੀ ਦੇ ਪੰਥ ਤੇ ਚੱਲ ਪੈਂਦੇ। ਹਰੀ ਦਾ ਪੰਥ, ਹਰੀ ਦਾ ਰਾਹ, ਜਿਹੜਾ ਗੁਰੂ ਨਾਨਕ ਸਾਹਿਬ ਦਾ ਪੰਥ ਹੈ ਨਾ, ਜਿਹਦੇ ਵਿੱਚ ਆਪਾਂ ਸਾਰੇ ਹਾਜ਼ਰ ਹਾਂ। ਖਾਲਸਾ ਜੀ, ਇਹ ਪਰਮੇਸ਼ਰ ਦਾ ਪੰਥ ਹੈ, ਇਹ ਅਕਾਲ ਪੁਰਖ ਪੰਥ ਕਹਿੰਦੇ ਨੇ ਰਾਹ ਨੂੰ, ਇਹ ਅਕਾਲ ਪੁਰਖ ਦਾ ਰਸਤਾ ਹੈ। ਖਾਲਸਾ, ਅਕਾਲ ਪੁਰਖ ਕੀ ਫੌਜ? ਅਕਾਲ ਦਾ ਪੰਥ ਹੈ। ਤਦੇ ਖਾਲਸੇ ਪੰਥ ਨੂੰ ਅਕਾਲੀ ਕਿਹਾ ਜਾਂਦਾ, ਕਿਉਂਕਿ ਅਕਾਲ ਦਾ ਪੰਥ ਹੈ, ਅਕਾਲ ਨੂੰ ਪੂਜਣ ਵਾਲਾ ਹੈ। ਤੋ ਅਕਾਲ ਦਾ ਰਾਹ ਹੈ, ਇਹ ਰਾਹ ਦੇ ਉੱਤੇ ਆ ਕੇ ਗੁਰੂ ਕੇ ਸਿੱਖ ਚੱਲਦੇ ਹਨ।
ਫਲ ਦੀਕਨ ਕੋ ਵੱਡ ਪਾਵਤੇ,
ਸਤਿਗੁਰੂ ਜੀ ਦੇ ਦਰਸ਼ਨਾਂ ਦਾ ਬੜਾ ਵੱਡਾ ਫਲ ਹੈ ਜਿਹੜਾ ਗੁਰੂ ਕੇ ਸਿੱਖ ਪ੍ਰਾਪਤ ਕਰਦੇ ਹਨ।
ਤਜ ਬ੍ਰਿੰਦ ਵਿਕਾਰ ਸੁਹਾਵਤੇ,
ਦਰਸ਼ਨ ਕਰਕੇ ਬਹੁਤ ਸਾਰੇ ਵਿਕਾਰ ਨਸ ਜਾਂਦੇ ਨੇ, ਔਰ ਵਿਕਾਰ ਨਸ ਜਾਂਦੇ ਨੇ, ਹਿਰਦੇ ਸ਼ੋਭ ਨੀਕ ਹੋ ਜਾਂਦੇ ਹਨ।
ਇਮ ਕੀਤਕ ਦਿਓਸ ਬਤੀਤ ਗਏ,
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ।
ਵੱਡ ਡੀਲ ਸਰੀਰ ਸੋਹਤ ਪਏ,
ਜਿਵੇਂ ਜਿਵੇਂ ਸਮਾਂ ਬੀਤਦਾ ਤਿਵੇਂ ਤਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਰੀਰ ਦੀ ਡੀਲ ਡੋਲ ਵਧਦੀ ਜਾ ਰਹੀ। ਆਮ ਬਾਲਕ ਜਿਹੜੇ 7-8 ਸਾਲਾਂ ਦੇ ਨੇ, ਮਹਾਰਾਜ ਜੀ ਉਹਨਾਂ ਨਾਲੋਂ ਹੈ 7-8 ਸਾਲ ਦੀ, 9 ਸਾਲ ਦੀ ਉਮਰ ਵਿੱਚ ਨੇ। ਪਰ ਜਿਹੜੇ ਬਾਕੀ ਬਾਲਕ ਨੇ 7-8 ਸਾਲ ਦੇ ਉਹਨਾਂ ਨਾਲੋਂ ਵੱਡੇ ਲੱਗਦੇ ਆ। ਇਉਂ ਲੱਗਦਾ ਜਿਵੇਂ 14-15 ਸਾਲ ਦਾ ਬਾਲਕ ਹੋਵੇ, ਇੰਨਾ ਲੰਮਾ ਸਰੀਰ ਮਹਾਰਾਜ ਜੀ ਦਾ, ਦੀਰਘ ਕੱਦ ਕਾਠੀ ਹੈ। 6ਵੇਂ ਪਾਤਸ਼ਾਹ ਬੜੇ ਬਲੀ ਸਨ, ਕੋਢਿਆਂ ਤੱਕ ਲੰਮੀਆਂ ਬਾਹਾਂ ਪਲੰਬਦੀਆਂ ਨੇ। ਉਹ ਮਹਾਰਾਜ ਜੀ ਦਾ ਸਰੀਰ ਬਹੁਤ ਵੱਧ ਰਿਹਾ।
ਤਨ ਧਾਰਨ ਕੋ ਜਿਨ ਸਵਾਂਗ ਲਿਓ,
ਇਹ ਤਾਂ ਸਰੀਰ ਧਾਰਨ ਦਾ ਸਵਾਂਗ ਹੀ ਰਚਿਆ ਮਹਾਰਾਜ ਜੀ ਨੇ। ਪਰਮੇਸ਼ਰ ਨੇ ਸਰੀਰ ਦਾ ਸਵਾਂਗ ਹੀ ਰਚਿਆ ਗੁਰਮੁਖੋ, ਇਹ ਤਾਂ ਇੱਕ ਲੀਲਾ ਹੀ ਹੈ ਸਤਿਗੁਰਾਂ ਦੀ।
ਨਿਰਬਾਹਤ ਤੈ ਸਿਉ ਰੀਤ ਕਿਓ,
ਉਸੇ ਰੀਤੀ ਨਾਲ ਨਿਰਬਾਹ ਕਰਦੇ ਨੇ ਜਿਵੇਂ ਮਨੁੱਖੀ ਸਰੀਰਾਂ ਦੀਆਂ ਖੇਡਾਂ ਹੁੰਦੀਆਂ ਨੇ। ਮਨੁੱਖੀ ਸਰੀਰਾਂ ਦੇ ਵਿੱਚ ਸਰੀਰਾਂ ਨੂੰ ਖੇਚਲਾ ਵੀ ਹੁੰਦੀ ਹੈ, ਮਨੁੱਖੀ ਸਰੀਰਾਂ ਵਿੱਚ ਸਰੀਰਾਂ ਨੂੰ ਦੁੱਖ ਸੁੱਖ ਵੀ ਵਿਆਪਦੇ ਆ। ਸਰੀਰ ਦੇ ਕੱਪੜੇ ਜੋ ਹੈ, ਦੁੱਖ ਤੇ ਸੁੱਖ ਸਰੀਰ ਦੇ ਕੱਪੜੇ ਨੇ ਨਾ, ਤੇ ਮਨੁੱਖੀ ਸਰੀਰ ਉਹ ਲੀਲਾ ਜਿਹੜੀ ਸਤਿਗੁਰੂ ਜੀ ਮਨੁੱਖੀ ਸਰੀਰ ਚ ਵਰਤ ਕੇ ਫਿਰ ਓਦਾਂ ਹੀ ਵਰਤਦੇ ਨੇ। ਹਾਂਜੀ,
ਇੱਕ ਦਿਓਸ ਚੜਿਓ ਤਨ ਤਾਪ ਮਾਂ,
ਉਹ ਮਾਨਵੀ ਲੀਲਾ ਗੁਰੂ ਸਾਹਿਬ ਆਪ ਪਰਮੇਸ਼ਵਰ ਨੇ ਮਾਨਵੀ ਲੀਲਾ ਦਾ ਠਾਟ ਕਰਦੇ ਨੇ। ਜਿਹੜੇ ਸਾਧੂ ਹੁੰਦੇ ਸੰਸਾਰ ਚ ਮਹਾਂਪੁਰਖ ਮਹਾਤਮਾ, ਦੁੱਖ ਸੁੱਖ ਉਹਨਾਂ ਦੇ ਸਰੀਰਾਂ ਨੂੰ ਵੀ ਆਉਂਦੇ ਆ, ਪਰ ਉਹ ਅਸੰਗ ਹੋ ਜਾਂਦੇ ਆ ਉਹਦੇ ਚੋਂ, ਉਹ ਆਪਣਾ ਲੇਖਾ ਜੋਖਾ ਨਿਬੇੜ ਦਿੰਦੇ ਆ। ਭਾਈ ਸਾਹਿਬ ਭਾਈ ਭਗਤੂ ਜੀ ਨੂੰ ਅਖੀਰਲੀ ਜਦੋਂ ਸਰੀਰ ਦੇ ਤਿਆਗਣ ਦਾ ਵੇਲਾ ਸੀ ਤਾਂ ਮਹਾਂਪੁਰਖਾਂ ਦੇ ਸਰੀਰ ਨੂੰ ਅਤਿਸਾਰ ਲੱਗ ਗਏ, ਦਸਤ ਲੱਗ ਗਏ। ਸੇਵਾਦਾਰ ਮਨ ਚ ਬੇਨਤੀ ਕਰਦੇ, ਬਾਬਾ ਜੀ ਤੁਹਾਡੇ ਬਚਨਾਂ ਨਾਲ ਤਾਂ ਸਾਡੇ ਦੁੱਖ ਕੱਟੇ ਜਾਂਦੇ ਤੇ ਤੁਸੀਂ ਇਹ ਸਰੀਰ ਤੇ ਇੰਨੀ ਖੇਚਲ। ਭਾਈ ਭਗਤੂ ਜੀ ਕਹਿਣ ਲੱਗੇ ਵੀ ਇਹ ਤੁਹਾਡੇ ਵਰਗੇ ਸੇਵਕਾਂ ਦੀਆਂ ਜਿਹੜੀਆਂ ਅਰਦਾਸਾਂ ਕੀਤੀਆਂ, ਸਾਡੇ ਜਿਹੜੇ ਪਰਾਲਬਧ ਕਰਮ ਨੇ ਉਹ ਕੱਟੇ ਜਾਣੇ ਨੇ, ਹੁਣ ਅਸੀਂ ਦੁਬਾਰਾ ਥੋੜੀ ਜਨਮ ਲੈਣਾ ਭੋਗਣ ਵਾਸਤੇ। ਇਹ ਪਰਾਲਬਧ ਤਾਂ ਭੋਗਣੀ ਪੈਣੀ ਹੈ, ਪਰ ਗੁਰੂ ਸਾਹਿਬ ਦੀ ਜਿਹੜੀ ਖੇਡ ਹੈ ਨਾ ਸਰੀਰ ਦੀ, ਗੁਰਮੁਖੋ ਉਹ ਪਰੇ ਦੀ ਖੇਡ ਹੈ। ਸਤਿਗੁਰੂ ਜੀ ਪਰਾਲਬਧ ਨਹੀਂ ਭੋਗਣ ਆਏ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਪਰਾਲਬਧ ਭੋਗਣ ਆਏ ਹਾਂ। ਸਾਧੂ ਵੀ ਕਈ ਮਹਾਂਪੁਰਖ ਵੀ ਹੁੰਦੇ, ਉਹ ਪਰਾਲਬਧ ਭੋਗਣ ਆਉਂਦੇ। ਗੁਰੂ ਸਾਹਿਬ ਪਰਮੇਸ਼ਵਰ ਨੇ ਉਹਨਾਂ ਦੀ ਪਰਾਲਬਧ, ਉਹ ਤਾਂ ਸਾਡੀ ਪਰਾਲਬਧ ਬਣਾਉਂਦੇ ਹੈ, ਪਰ ਸਰੀਰ ਵਿੱਚ ਵਰਤ ਕੇ ਪਾਤਸ਼ਾਹ ਲੀਲਾ ਮਾਨਵੀ ਸਰੀਰ ਦੀ ਰਚਦੇ ਨੇ, ਖੇਡ ਉਹੀ ਰਚਦੇ ਨੇ। ਕਹਿੰਦੇ ਸਤਿਗੁਰਾਂ ਦੇ ਸਰੀਰ ਤੇ ਬਾਲ ਰੂਪ ਦੇ ਵਿੱਚ ਜਦੋਂ ਪਾਤਸ਼ਾਹ ਵਿਚਰਦੇ ਤੇ ਤਾਪ ਚੜ ਗਿਆ। ਇੱਕ ਦਿਓਸ ਚੜਿਓ ਤਨ ਤਾਪ ਮਹਾਂ, ਪਹਿਲਾਂ ਚੇਚਕ ਹੋ ਗਈ ਸੀ ਛੋਟੇ ਹੁੰਦਿਆਂ, ਹੁਣ ਸਰੀਰ ਤੇ ਤਾਪ ਚੜਿਆ ਬਹੁਤ ਜ਼ਿਆਦਾ, ਬੁਖਾਰ ਉਹ ਮਹਾਰਾਜ ਜੀ ਦੇ ਤਨ ਤੇ ਆਇਆ।
ਬੋ ਕੰਪਤ ਅੰਗ ਸੰਤਾਪ ਲਹਾ,
ਬੁਖਾਰ ਦੇ ਨਾਲ ਸਰੀਰ ਕੰਬਦਾ ਬਹੁਤ ਜ਼ਿਆਦਾ, ਤਨ ਤਪਦਾ।
ਬੋ ਬਾਰੇ ਬਾਰ ਸੁਪਾਨ ਕਰੇ,
ਬਾਰ ਬਾਰ ਮਹਾਰਾਜ ਜੀ ਪਾਣੀ ਪੀਂਦੇ ਆ, ਜਲ ਛਕਦੇ ਨੇ, ਕਿਉਂਕਿ ਬੁੱਲ ਸੁੱਕਦੇ ਸੀ, ਮੂੰਹ ਸੁੱਕਦਾ, ਮਾਤਾ ਨੂੰ ਕਹਿੰਦੇ ਜਲ ਛਕਣਾ, ਬਾਰ ਬਾਰ ਮਹਾਰਾਜ ਜੀ ਜਲ ਛਕਦੇ ਹਨ।
ਮੁਖ ਸੂਕਤ ਜਾਤ ਨਾ ਹੋਤ ਤੇਰੇ,
ਮਹਾਰਾਜ ਜੀ ਦੇ ਬੁੱਲ ਸੁੱਕਦੇ ਨੇ, ਮਹਾਰਾਜ ਜੀ ਦਾ ਮੁਖ ਸੁੱਕਦਾ ਤੇ ਟਿਕਾਓ ਨਹੀਂ ਹੁੰਦਾ।
ਪਿਕ ਗੰਗ ਸੋ ਬਿਆਕੁਲ ਨੰਦਨ ਕੋ,
ਜਦੋਂ ਮਾਤਾ ਗੰਗਾ ਜੀ ਨੇ ਵੇਖਿਆ ਵੀ ਲਾਲ ਜੀ ਦੇ ਤਨ ਤੇ ਤਾਪ ਚੜਿਆ, ਮਾਤਾ ਜੀ ਬੜੇ ਵਿਆਕੁਲ ਹੋਏ, ਮਾਤਾ ਜੀ ਦਾ ਮਨ ਬਹੁਤ ਜ਼ਿਆਦਾ ਬੇਬਲ ਹੋਇਆ।
ਸੁਧ ਭੇਜ ਦਈ ਜਗ ਬੰਧਨ ਕੋ,
ਪੰਜਵੇਂ ਪਾਤਸ਼ਾਹ ਨੂੰ ਖਬਰ ਭੇਜੀ, ਮਹਾਰਾਜ ਜੀ ਦਰਬਾਰ ਵਿੱਚ ਸਨ, ਸਤਿਗੁਰਾਂ ਨੂੰ ਖਬਰ ਭੇਜੀ ਜੋ ਜਗਤ ਦੇ ਬੰਦਨੀਏ ਹਨ।
ਟਿਗ ਬੈਠ ਰਹੀ ਦੁੱਖ ਪਾਵਤੇ,
ਮਾਤਾ ਜੀ ਕੋਲ ਹੀ ਬੈਠੇ, 6ਵੇਂ ਪਾਤਸ਼ਾਹ ਲੇਟੇ ਹੋਏ ਨੇ ਆਸਣ ਤੇ, ਮਾਤਾ ਜੀ ਲਾਗੇ ਬੈਠੇ ਨੇ, ਮਨ ਬੜਾ ਦੁਖੀ ਹੁੰਦਾ ਮਾਤਾ ਜੀ ਦਾ, ਕਿਉਂਕਿ ਮਾਤਾ ਜੀ ਨੇ ਵੇਖਿਆ ਵੀ ਪਹਿਲਾਂ ਵੀ ਬੜੀਆਂ ਖੇਚਲਾਂ ਆਈਆਂ ਨੇ, ਤੋ ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਵੀ ਹੈ ਮਾਤਾ ਦੀ ਮਮਤਾ ਜੋ ਹੈ, ਤੋ ਉਸ ਮਮਤਾ ਕਰਕੇ ਮਾਤਾ ਜੀ ਦੁਖੀ ਹੋ ਰਹੇ ਨੇ।
ਪ੍ਰਿਆ ਪੁੱਤਰ ਵਿਖੇ ਤਪਤਾਵਤ,
ਪਿਆਰੇ ਪੁੱਤਰ ਨੂੰ ਵੇਖਦੇ ਨੇ ਤੇ ਵੇਖਦੇ ਵੀ ਇਹਨਾਂ ਦੇ ਤਨ ਨੂੰ ਤਾਪ ਚੜਿਆ, ਤੇ ਮਹਾਰਾਜ ਜੀ ਨੂੰ ਤਾਂ ਤਨ ਨੂੰ ਤਾਪ ਚੜਿਆ, ਪਰ ਮਾਤਾ ਜੀ ਦਾ ਵੀ ਹਿਰਦਾ ਦੁੱਖ ਨਾਲ ਤਪੀ ਜਾਂਦਾ। ਹਾਂਜੀ,
ਨਿਜ ਹੱਥ ਲਗਾਏ ਰਹੀ ਤਨ ਕੋ,
ਮਹਾਰਾਜ ਜੀ ਦੇ ਸਰੀਰ ਨੂੰ ਬਾਰ ਬਾਰ ਹੱਥ ਲਾ ਲਾ ਕੇ ਮਾਤਾ ਜੀ ਵੇਖਦੇ, ਕਦੇ ਗਲੇ ਤੇ ਹੱਥ ਲਾ ਕੇ ਵੇਖਦੇ, ਕਦੇ ਮਹਾਰਾਜ ਜੀ ਦੇ ਮਸਤਕ ਤੇ ਹੱਥ ਲਾ ਕੇ ਵੇਖਦੇ, ਕਦੇ ਮਹਾਰਾਜ ਜੀ ਦੀ ਬਾਂਹ ਫੜ ਕੇ ਵੇਖਦੇ ਹਨ।
ਸੁਧ ਬੂਜਤ ਪੀਰ ਬੜੀ ਮਨ ਕੋ
ਨਾਲੇ ਪੁੱਛਦੇ ਨੇ ਪੁੱਤਰ ਠੀਕ ਹੈ ਠੀਕ ਹੈ ਏਦਾਂ ਮਾਤਾ ਜੀ ਕੋਲ ਬੈਠੇ ਨਾਲੇ ਪੁੱਛੀ ਜਾਂਦੇ ਹਨ ਬਾਰ ਬਾਰ
ਇਤਨੇ ਮੈਂ ਸ਼੍ਰੀ ਗੁਰੂ ਆਪ ਆਏ
ਇਹਨੇ ਨੂੰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਮਹਿਲਾਂ ਵਿੱਚ ਆ ਗਏ
ਨਿਜ ਨੰਦਨ ਦੇਖ ਸਮੀਪ ਪਾਏ
ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੈਠੇ ਹਨ
ਮਨ ਵਿਆਕੁਲ ਗੰਗ ਵਿਸ਼ਾਲ ਲਖੀ
ਵੇਖਿਆ ਕਿ ਗੰਗਾ ਜੀ ਬੜੇ ਵਿਆਕੁਲ ਬੈਠੇ ਨੇ ਗੰਗਾ ਜੀ ਦਾ ਮਨ ਬੜਾ ਬੇਬਲ ਹੋ ਰਿਹਾ
ਦ੍ਰਿਗ ਢੋਰਤ ਈਰਤ ਨੰਦ ਦੁਖੀ
ਅੱਖਾਂ ਚੋ ਨੀਰ ਵਹਿੰਦਾ ਮਾਤਾ ਜੀ ਦੇ ਨੇਤਰਾਂ ਚੋ ਨੀਰ ਵਹਿ ਰਿਹਾ ਕਿ ਮੇਰੇ ਲਾਲ ਨੂੰ ਅਚਾਨਕ ਖੇਡਦੇ ਨੂੰ ਬੁਖਾਰ ਚੜ ਗਿਆ ਕੀ ਹੋ ਗਿਆ ਤੋ ਮਾਤਾ ਜੀ ਦੇ ਨੇਤਰ ਵੀ ਭਰੇ ਹੋਏ ਨੇ
ਤਜ ਖਾਨ ਅਰਪਾਨ ਬਿਸੂਰਤ
ਮਹਾਰਾਜ ਛੇਵੇਂ ਪਾਤਸ਼ਾਹ ਨੇ ਵੀ ਅੱਜ ਭੋਜਨ ਨਹੀਂ ਛਕਿਆ ਤੇ ਜੇ ਪਾਤਸ਼ਾਹ ਨੇ ਨਹੀਂ ਛਕਿਆ ਤੇ ਮਾਂ ਕਿਵੇਂ ਛਕ ਲੈਂਦੀ ਮਾਤਾ ਜੀ ਨੇ ਨਾ ਜਲ ਛਕਿਆ ਨਾ ਹੀ ਭੋਜਨ ਚੇਤੀ ਨਾ ਕਰੇ ਮਨ ਹੀ ਨਾ ਰੁਚੇ
ਚਿਤ ਚਿੰਤ ਮਨੋ ਇਹ ਮੂਰਤ
ਮਨ ਦੇ ਵਿੱਚ ਬਹੁਤ ਜ਼ਿਆਦਾ ਫਿਕਰ ਚਿੰਤਾ ਵੀ ਚੰਗੇ ਭਲੇ ਖੇਡਦਿਆਂ ਨੂੰ ਬੁਖਾਰ ਕਿਵੇਂ ਹੋ ਗਿਆ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਮਾਤਾ ਜੀ ਸੋਚਦੇ ਨੇ
ਨੈ ਆਨ ਵਿਖੇ ਮਨ ਕਾਰਜ ਕੋ
ਕਿਸੇ ਹੋਰ ਕੰਮ ਦੇ ਵਿੱਚ ਕਿਸੇ ਹੋਰ ਕਾਰਜ ਵਿੱਚ ਮਾਤਾ ਜੀ ਦਾ ਮਨ ਜਾਂਦਾ ਹੀ ਨਹੀਂ ਮਨ ਚ ਕੋਈ ਖਿਆਲ ਚੱਲੀ ਜਾਂਦਾ ਵੀ ਕਿਉਂ ਹੋ ਗਿਆ ਬੁਖਾਰ ਮੇਰੇ ਲਾਲ ਜੀ ਨੂੰ ਏਦਾਂ ਮਨ ਚ ਫਿਕਰ ਚੱਲੀ ਜਾਂਦਾ
ਇਮ ਸੰਕਟ ਦੇਖ ਸੁਆਰਜ ਕੋ
ਔਰ ਆਪਣੇ ਪੁੱਤਰ ਦਾ ਸੰਕਟ ਵੇਖ ਕੇ ਤਨ ਬੜਾ ਤਪ ਰਿਹਾ ਮਹਾਰਾਜ ਜੀ ਦਾ ਸਰੀਰ ਤੂੰ ਵੇਖ ਵੇਖ ਕੇ ਮਾਤਾ ਜੀ ਦਾ ਹਿਰਦਾ ਬਹੁਤ ਵਿਆਕੁਲ ਤੇ ਦੁਖੀ ਹੋ ਰਿਹਾ
ਟਿਗ ਬੈਠ ਗਏ ਕਰੁਣਾ ਕਰਕੇ
ਕਰੁਣਾ ਦੇ ਸਮੁੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਆ ਕੇ ਕੋਲ ਬੈਠ ਗਏ
ਸੁਤ ਦੇਹੀ ਸੁਤਾ ਭਰਿਓ ਚਰਕੇ
ਮਹਾਰਾਜ ਪੰਜਵੇਂ ਪਾਤਸ਼ਾਹ ਨੇ ਵੀ ਸਿਰ ਤੇ ਹੱਥ ਰੱਖ ਕੇ ਵੇਖਿਆ ਵੇਖਿਆ ਵੀ ਤਨ ਤੇ ਬਹੁਤ ਜ਼ਿਆਦਾ ਤਾਪ ਹੈ
ਗਨ ਦਾਸ ਬਿਖੀ ਦੁੱਖ ਪਾਵਤ ਹੈ
ਮਹਾਰਾਜ ਜੀ ਦੇ ਲਾਗੇ ਜਿਹੜੇ ਸੇਵਾਦਾਰ ਨੇ ਦਾਸ ਨੇ ਉਹ ਵੀ ਵੇਖ ਕੇ ਦੁਖੀ ਹੋ ਰਹੇ ਨੇ ਉਹਨਾਂ ਦੇ ਮਨ ਵੀ ਬਹੁਤ ਵਿਆਕੁਲ ਹੋ ਰਹੇ ਨੇ
ਮੁਰਝਾਏ ਕਛੂ ਨਾ ਸੁਹਾਵਤ ਹੈ
ਸਭ ਦੇ ਚਿਹਰੇ ਮੁਰਝਾਏ ਹੋਏ ਨੇ ਕਿਸੇ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਨਾ ਬੋਲਣਾ ਚੰਗਾ ਲੱਗਦਾ ਨਾ ਵੇਖਣਾ ਚੰਗਾ ਲੱਗਦਾ ਨਾ ਕੁਝ ਖਾਣਾ ਚੰਗਾ ਲੱਗਦਾ ਏਦਾਂ ਸਾਰਿਆਂ ਦੇ ਮਨ ਬਹੁਤ ਜ਼ਿਆਦਾ ਉਦਾਸ ਹੋ ਗਏ
ਸਭ ਹੁਣ ਮਨੋ ਜਰ ਜੀਵਨ ਕੀ
ਕਹਿੰਦੇ ਮਾਨੋ ਗੁਰੂ ਹਰਗੋਬਿੰਦ ਸਾਹਿਬ ਸਾਰਿਆਂ ਦੀ ਜੜ ਨੇ ਜੀਵਨ ਦੀ ਜੜ ਨੇ ਹੁਣ ਜੇ ਜੜ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਹੋਵੇ ਤੇ ਜੀਵਨ ਕਿਵੇਂ ਹੋਵੇ ਕਹਿੰਦੇ ਮਾਨੋ ਛੇਵੇਂ ਪਾਤਸ਼ਾਹ ਸਾਰਿਆਂ ਦੇ ਜੀਵਨ ਦੀ ਜੜ ਹਨ
ਮਨ ਆਨੰਦ ਦੀਰਗ ਥੀਵਨ ਕੀ
ਜਾਂ ਇਉਂ ਕਹਿ ਲੋ ਵੀ ਗੁਰੂ ਹਰਗੋਬਿੰਦ ਸਾਹਿਬ ਆਨੰਦ ਦਾ ਮੂਲ ਨੇ ਸੇਵਕਾਂ ਲਈ ਦਾਸਾਂ ਲਈ ਆਨੰਦ ਦਾ ਮੂਲ ਨੇ ਹੁਣ ਜੇ ਮੂਲ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਹੋਵੇ ਤੇ ਆਨੰਦ ਕਿਵੇਂ ਬਣਨਾ ਸੀ ਹਾਂਜੀ
ਇਮ ਸ਼੍ਰੀ ਗੁਰ ਦੇਖ ਵਿਸ਼ੇਸ਼ ਦੁਖੀ
ਸਾਰੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਦੁਖੀ ਹੋ ਰਹੇ ਨੇ
ਪਰਿਵਾਰ ਆਧਾਰ ਸਭੀ ਬਿਲਖੀ
ਵੇਖਦੇ ਨੇ ਵੀ ਸਾਡੇ ਸਾਰਿਆਂ ਦਾ ਆਧਾਰ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੇ ਮਾਲਕ ਨੇ ਇਹਨਾਂ ਦੇ ਦਰਸ਼ਨ ਕਰਕੇ ਖੇੜਾ ਬਣਦਾ ਬੜੀ ਰੀਝ ਕੇ ਕਿਰਪਾ ਕਰਦੇ ਹਨ
ਤਜ ਆਨ ਉਪਾਵ ਵੱਡੇ ਜਗ ਕੇ
ਸਾਰੇ ਉਪਾਅ ਜਗਤ ਦੇ ਸਾਰੇ ਛੱਡ ਕੇ
ਪਰਮੇਸ਼ਰ ਪ੍ਰੀਤ ਰਹੀ ਲੱਗ ਕੇ
ਸਭ ਦੇ ਮਨਾਂ ਚ ਇੱਕ ਪਰਮੇਸ਼ਰ ਦੀ ਲਟਕ ਲੱਗੀ ਹੋਈ ਹੈ
ਸਤ ਨਾਮ ਸੋ ਮੰਤਰ ਮਹਾ ਜਪ ਕੇ
ਔਰ ਸਾਰੇ ਸੱਚੇ ਨਾਮ ਦਾ ਨਾਮ ਜਪੀ ਜਾਂਦੇ ਨੇ ਗੁਰਮੰਤਰ ਦਾ ਅਭਿਆਸ ਕਰੀ ਜਾਂਦੇ ਹਨ
ਵੱਡ ਦਾਰੁਨ ਕਾਰਨ ਜੇ ਤਪ ਕੇ
ਕਹਿੰਦੇ ਜਿਹੜਾ ਵੱਡਾ ਭਿਆਨਕ ਕਾਰਨ ਹੈ ਇਸ ਤਾਪ ਦਾ
ਕਰ ਸ਼੍ਰੀ ਗੁਰ ਫੇਰਨ ਕੀਨ ਜਬੇ
ਪੰਜਵੇਂ ਪਾਤਸ਼ਾਹ ਨੇ ਵੇਖਿਆ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਉੱਤੇ ਛਾਤੀ ਉੱਤੇ ਪੰਜਵੇਂ ਪਾਤਸ਼ਾਹ ਨੇ ਆਪਣਾ ਮੇਰਾ ਭਰਿਆ ਹੱਥ ਫੇਰਿਆ
ਮੁਖ ਪੈ ਤਨ ਪੈ ਹੱਥ ਤਾਪ ਤਬੇ
ਕਹਿੰਦੇ ਪਹਿਲਾਂ ਮੁਖ ਦੇ ਉੱਤੇ ਹੱਥ ਫੇਰਿਆ ਫਿਰ ਛਾਤੀ ਤੇ ਸਰੀਰ ਤੇ ਹੱਥ ਫੇਰਿਆ ਜਿੱਥੇ ਜਿੱਥੇ ਹੱਥ ਫੇਰੀ ਜਾਂਦੇ ਨੇ ਪੰਜਵੇਂ ਪਾਤਸ਼ਾਹ
ਨਾ ਰਿਓ ਤਾਪਿਓ ਤਤਕਾਲ ਹਯੋ
ਕਹਿੰਦੇ ਜਿਵੇਂ ਜਿਵੇਂ ਹੱਥ ਫੇਰਦੇ ਨੇ ਨਾਲ ਹੀ ਤਾਪ ਸਰੀਰ ਤੋਂ ਉਤਰ ਗਿਆ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਹੱਥਾਂ ਦੇ ਛੂਹਣ ਨਾਲ ਹੀ ਸਹਿਜੇ ਜਿੱਥੇ ਮੱਥੇ ਤੇ ਹੱਥ ਲਾਇਆ ਮੱਥਾ ਠੰਡਾ ਹੋ ਗਿਆ, ਸਰੀਰ ਤੇ ਹੱਥ ਫੇਰਿਆ ਸਾਰੇ ਤੇ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸੋਹਣੇ ਮਿਹਰਾਂ ਭਰੇ ਹੱਥ ਨੇ, ਐਸੇ ਹੱਥ ਜਿਨ੍ਹਾਂ ਹੱਥਾਂ ਚ ਸਾਰੀਆਂ ਤਾਕਤਾਂ ਨੇ, ਜਿਨ੍ਹਾਂ ਹੱਥਾਂ ਚ ਪੂਰੇ ਵਿਸ਼ਵ ਪੂਰੇ ਬ੍ਰਹਿਮੰਡ, ਇੱਕ ਬ੍ਰਹਿਮੰਡ ਨਹੀਂ ਕਰੋੜਾਂ ਬ੍ਰਹਿਮੰਡਾਂ ਨੂੰ ਰਚਣ ਦੀ, ਪਾਲਣ ਦੀ ਔਰ ਸੰਘਾਰਨ ਦੀ ਸ਼ਕਤੀ ਹੈ ਜਿਨ੍ਹਾਂ ਹੱਥਾਂ ਚ, ਉਹ ਹੱਥਾਂ ਨਾਲ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਨੂੰ ਸਪਰਸ਼ ਕਰਦੇ, ਜਦੋਂ ਸਪਰਸ਼ ਕੀਤਾ ਇਕਦਮ ਹੀ ਬੁਖਾਰ ਉਤਰ ਗਿਆ।
ਉੱਠ ਸ਼੍ਰੀ ਹਰਗੋਬਿੰਦ ਬੈਠ ਗਏ,
ਛੇਵੇਂ ਪਾਤਸ਼ਾਹ ਜੀ ਛਾਲ ਮਾਰ ਕੇ ਉੱਠ ਕੇ ਬੈਠ ਗਏ। ਜਦੋਂ ਪਾਪ ਬੁਖਾਰ ਉਤਰ ਗਿਆ, ਇਕਦਮ ਮਹਾਰਾਜ ਜੀ ਉੱਠ ਕੇ ਬੈਠ ਗਏ।
ਜਿਮ ਪੂਰਬ ਖੇਲਤ ਮੋਦ ਤਰੇ,
ਜਿਵੇਂ ਬੁਖਾਰ ਚੜਨ ਤੋਂ ਪਹਿਲਾਂ ਖੇਡਦੇ ਸੀ ਉਸੇ ਤਰ੍ਹਾਂ ਹੀ ਖੇਡਣ ਲੱਗ ਪਏ, ਉਸੇ ਤਰ੍ਹਾਂ ਹੀ ਖੇੜੇ ਵਿੱਚ ਖੇਡ ਗਏ।
ਤਿਸ ਰੀਤ ਮਾਂ ਹਰ ਖੰਤ ਫਿਰੇ,
ਬੜੀ ਖੁਸ਼ੀ ਨਾਲ ਬੜੇ ਹਰਖ ਨਾਲ ਬੜੇ ਆਨੰਦ ਨਾਲ ਮਹਾਰਾਜ ਜੀ ਫਿਰਦੇ ਹਨ।
ਪਰਿਵਾਰ ਨਿਹਾਰ ਆਨੰਦ ਪਇਓ,
ਜਦੋਂ ਸਾਰੇ ਪਰਿਵਾਰ ਨੇ ਦਰਸ਼ਨ ਕੀਤੇ, ਬੜਾ ਆਨੰਦ ਵਰਤਿਆ ਸਾਰਿਆਂ ਅੰਦਰ, ਬੜਾ ਖੇੜਾ ਵਰਤਿਆ।
ਸਮੁਦਾਇ ਮਿਲੇ ਉਤਸ਼ਾਹ ਕਿਓ,
ਜਿੰਨਾ ਸਮੁਦਾਇ ਸੀ ਸਿੱਖਾਂ ਦਾ ਦਾਸਾਂ ਦਾ ਸੇਵਾਦਾਰਾਂ ਦਾ, ਸਾਰੇ ਆਣ ਕੇ ਮਿਲੇ ਹਨ।
ਸਭ ਸ਼੍ਰੀ ਗੁਰ ਕੋ ਕਰ ਜੋਰ ਕਹੇ,
ਸਭ ਹੱਥ ਜੋੜ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਦੁੱਖ ਬ੍ਰਿੰਦ ਤੁਮਾਰ ਅਧੀਨ ਰਹੇ।
ਮਹਾਰਾਜ ਜੀ ਜਿਤਨੇ ਸੰਸਾਰ ਦੇ ਦੁੱਖ ਨੇ ਸੁੱਖ ਨੇ ਸਭ ਤੁਹਾਡੇ ਤਾਬਿਆਂ ਨੇ, ਸਭ ਕੁਝ ਮਹਾਰਾਜ ਜੀ ਤੁਹਾਡੇ ਅਧੀਨ ਹੈ।
ਜਿਮ ਰਾਵਰ ਕੀ ਲਖ ਤੈ ਮਰਜ਼ੀ,
ਮਹਾਰਾਜ ਜਿਵੇਂ ਤੁਹਾਡੀ ਮਰਜ਼ੀ ਹੁੰਦੀ ਹੈ, ਜਿਵੇਂ ਤੁਹਾਡੀ ਆਗਿਆ ਹੁੰਦੀ ਹੈ, ਜਿਵੇਂ ਆਪ ਜੀ ਦਾ ਹੁਕਮ ਵਰਤਦਾ ਹੈ।
ਤਿਮ ਹੋਤ ਸਭੈ ਪਨਤੇ ਅਰਜ਼ੀ,
ਉਸੇ ਤਰ੍ਹਾਂ ਜੀਵਾਂ ਨੂੰ ਦੁੱਖ ਵਿਆਪਦੇ ਨੇ ਸੁੱਖ ਵਿਆਪਦੇ ਨੇ, ਜਦੋਂ ਦੁੱਖ ਵਿਆਪਦੇ ਨੇ ਫਿਰ ਉਹ ਤੁਹਾਡੇ ਕੋਲ ਅਰਜੀ ਕਰਦੇ ਨੇ, ਆ ਕੇ ਅਰਦਾਸ ਕਰਦੇ ਹਨ।
ਨੈ ਆਪ ਕਛੂ ਕਰ ਸਕਤੈ,
ਆਪਣੇ ਆਪ ਜੀਵ ਕੁਝ ਨਹੀਂ ਕਰ ਸਕਦੇ, ਦੁੱਖ ਸੁੱਖ ਵੀ ਆਪਣੇ ਆਪ ਨਹੀਂ ਕੁਝ ਕਰ ਸਕਦੇ, ਇਹ ਵੀ ਮਹਾਰਾਜ ਤੁਹਾਡੇ ਤਾਬਿਆਂ ਤੁਹਾਡੇ ਹੁਕਮ ਚ ਚੱਲਦੇ ਹਨ।
ਪਦ ਤੂਲ ਜਮਾਦਿਕ ਤਾਕਤ,
ਜਿਹੜੇ ਜਮਾਦਿਕ ਵੀ ਨੇ ਮਹਾਰਾਜ, ਉਹ ਵੀ ਪਾਤਸ਼ਾਹ ਆਪ ਜੀ ਦੇ ਭੈ ਚ ਰਹਿੰਦੇ ਨੇ, ਤੁਹਾਡੀ ਆਗਿਆ ਚ ਚੱਲਦੇ ਹਨ।
ਸੁਨ ਸ਼੍ਰੀ ਗੁਰ ਨਾਮ ਵਿਸ਼ੇਸ਼ਤ,
ਮਹਾਰਾਜ ਆਪ ਜੀ ਦਾ ਨਾਮ ਸਰਬ ਸਰਵੋਤਮ ਹੈ।
ਸਿੱਖ ਸੰਗਤ ਕੋ ਉਪਦੇਸ਼ਤ ਹੈ,
ਆਪ ਜੀ ਸਿੱਖ ਸੰਗਤਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋ, ਜਿਹਦੇ ਨਾਲ ਦੁੱਖ ਕੱਟੇ ਜਾਂਦੇ ਨੇ, ਸੁੱਖਾਂ ਦਾ ਹਿਰਦੇ ਚ ਪ੍ਰਵੇਸ਼ ਹੁੰਦਾ। ਐਸਾ ਅੰਮ੍ਰਿਤ ਨਾਮ ਮਹਾਰਾਜ ਜੀ ਆਪ ਜੀ ਪ੍ਰੇਰ ਕੇ ਸਭ ਨੂੰ ਕਹਿੰਦੇ, ਜਪਿਆ ਕਰੋ ਭਾਈ, ਨਾਮ ਜਪਿਆ ਕਰੋ, ਜਪ ਮਨ ਸਤਨਾਮ ਸਦਾ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।
ਨਾਮ ਜਪੋ, ਇਹ ਨਾਮ ਜਪਣ ਦਾ ਉਪਦੇਸ਼ ਦੇ ਕੇ ਜੀਵਾਂ ਦਾ ਭਲਾ ਕਰ ਦਿਓ ਮਹਾਰਾਜ ਜੀ, ਆਪ ਜੀ ਜੀਵਾਂ ਦੀ ਕਲਿਆਣ ਕਰਦੇ ਹੋ।
ਇਹ ਮੰਤਰ ਮਾ ਸਤਨਾਮ ਆਏ,
ਇਹ ਸੱਚੇ ਨਾਮ ਦਾ ਮੰਤਰ ਮਹਾਨ ਮੰਤਰ ਹੈ। ਗੁਰੂ ਪਿਆਰਿਓ, ਵਾਹਿਗੁਰੂ ਗੁਰਮੰਤਰ ਦੁਨੀਆਂ ਦੇ ਸਮਸਤ ਮੰਤਰਾਂ ਚੋਂ ਸਭ ਤੋਂ ਮਹਾਨ ਸਰਵੋਤਮ ਮੰਤਰ ਹੈ। ਇਹਦੇ ਤੁਲ ਕੋਈ ਮੰਤਰ ਨਹੀਂ। ਨਾਮ ਸਾਰੀ ਪਰਮੇਸ਼ਰ ਦੇ ਬਲਿਆਰ ਜਾਈਏ ਉਹਨਾਂ ਤੋਂ, ਪਰ ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ, ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਆ। ਮਹਾਂਪੁਰਖ ਦੱਸਦੇ 36 ਯੁੱਗ ਲੱਗੇ ਇਸ ਗੁਰਮੰਤਰ ਨੂੰ ਤਿਆਰ ਕਰਨ ਲਈ ਅਕਾਲ ਪੁਰਖ ਦੇ, 36 ਯੁੱਗ ਦਾ ਸਮਾਂ। ਕਹਿੰਦੇ ਅੰਧਕਾਰ ਹੀ ਵਰਤਿਆ ਹੋਇਆ ਸੀ, ਅਰਬਦ ਨੁਰਬਦ ਤੰਦੂਕਾਰ ਦੀ ਖੇਡ ਸੀ। 9 ਯੁੱਗ ਦਾ ਸਮਾਂ ਬੀਤਿਆ ਸਾਧਨਾ ਕਰਦਿਆਂ, ਤੇ ਵਾਹਵਾ ਅੱਖਰ ਪ੍ਰਗਟ ਹੋਇਆ। 9 ਯੁੱਗ ਫਿਰ ਬੀਤੇ, ਫਿਰ ਹਾਹਾ ਅੱਖਰ ਪ੍ਰਗਟ ਕੀਤਾ। ਫਿਰ ਨੌ ਯੁੱਗ ਬੀਤੇ ਤੇ ਗੱਗਾ ਅੱਖਰ ਪ੍ਰਗਟ ਹੋਇਆ, ਫਿਰ ਨੌ ਯੁੱਗ ਬੀਤੇ ਤੇ ਰਾਰਾ ਅੱਖਰ ਪ੍ਰਗਟ ਹੋਇਆ। 36 ਯੁੱਗ ਬੀਤ ਗਏ, 36 ਯੁੱਗ ਹਨੇਰਾ ਹੀ ਰਿਹਾ ਸੰਸਾਰ ਚ, ਅੰਧਕਾਰ ਹੀ ਰਿਹਾ। 36 ਯੁੱਗਾਂ ਬਾਅਦ ਚਾਰਾਂ ਅੱਖਰਾਂ ਨੂੰ ਇਕੱਠਿਆਂ ਕਰਕੇ ਜਦੋਂ ਅਕਾਲ ਪੁਰਖ ਨੇ ਵਾਹਿਗੁਰੂ ਕਿਹਾ ਤੇ 36 ਯੁੱਗ ਦਾ ਅੰਧਕਾਰ ਹਨੇਰਾ ਦੂਰ ਹੋ ਗਿਆ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਕਰੋੜਾਂ ਸੂਰਜਾਂ ਦਾ।
ਸਤਿ ਸ੍ਰੀ ਅਕਾਲ।
ਗੁਰਮੰਤਰ ਗੁਪਤ ਰਿਹਾ ਫਿਰ ਸਤਿਯੁਗ ਵਿੱਚ, ਤ੍ਰੇਤੇ ਚ, ਦੁਆਪਰ ਚ ਕਿਸੇ ਮਹਾਂਪੁਰਖ ਨੇ ਨਹੀਂ ਪ੍ਰਗਟ ਕੀਤਾ, ਕਿਉਂਕਿ ਅਕਾਲ ਪੁਰਖ ਦਾ ਮੰਤਰ ਹੈ। ਅਕਾਲ ਪੁਰਖ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਸੰਸਾਰ ਚ ਆਏ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਦੋਂ ਪਰਮੇਸ਼ਰ ਆਪ ਆਏ ਤੇ ਪਰਮੇਸ਼ਰ ਨੇ ਇਹ ਨਾਮ ਜਿਹੜਾ ਉਹਨਾਂ ਨੇ ਆਪ ਪ੍ਰਗਟ ਕੀਤਾ, ਫਿਰ ਇਸ ਮਾਤ ਲੋਕ ਦੀ ਧਰਤੀ ਤੇ ਗੁਪਤ ਨਾਮ ਪ੍ਰਗਾਜਾ। ਮਹਾਰਾਜ ਚੌਥੇ ਪਾਤਸ਼ਾਹ ਦੇ ਬਚਨ ਨੇ ਵੀ ਇਸ ਗੁਪਤ ਨਾਮ ਨੂੰ ਫਿਰ ਗੁਰੂ ਨਾਨਕ ਸਾਹਿਬ ਨੇ ਸੰਸਾਰ ਚ ਪ੍ਰਗਟ ਕੀਤਾ। ਇਸ ਵਾਹਿਗੁਰੂ ਗੁਰਮੰਤਰ ਚ ਅਕਾਲ ਪੁਰਖ ਦੀ ਸ਼ਕਤੀ ਹੈ, ਉਰੋ ਚੇਤਨਾ। ਖਾਲਸਾ ਜੀ, ਸ਼ਬਦ ਦੀਆਂ ਸ਼ਕਤੀ ਬਿਰਤੀਆਂ ਹੁੰਦੀਆਂ, ਸ਼ਬਦ ਵਿੱਚ ਵੀ ਸ਼ਕਤੀ ਹੁੰਦੀ ਹੈ। ਤੁਸੀਂ ਆਖੋਗੇ ਵੀ ਸ਼ਬਦ ਚ ਸ਼ਕਤੀ ਕਿਵੇਂ ਹੁੰਦੀ ਭਾਈ? ਸੱਪ ਕਹਿਣ ਨਾਲ ਸੱਪ ਦਾ ਗਿਆਨ ਹੋ ਜਾਂਦਾ ਨਾਲੋ ਨਾਲ ਹੀ, ਇਹਨੂੰ ਸ਼ਕਤੀ ਬਿਰਤੀ ਕਹਿੰਦੇ ਆ ਸ਼ਬਦ ਦੀ। ਫੁੱਲ ਕਹਿਣ ਨਾਲ ਗੁਲਾਬ ਦਾ ਫੁੱਲ ਕਹਿੰਦੇ, ਇੱਕਦਮ ਅੱਖਾਂ ਅੱਗੇ ਸਾਹਮਣੇ ਆ ਜਾਂਦਾ ਉਹਦਾ ਰੂਪ। ਸ਼ਬਦ ਦੀ ਸ਼ਕਤੀ ਕਿਵੇਂ ਆ? ਕਿਸੇ ਨੂੰ ਤੁਸੀਂ ਪ੍ਰੇਮ ਨਾਲ ਕਹੋ, ਆਓ ਮਹਾਰਾਜ ਜੀਓ ਆਇਆ, ਬੈਠੋ ਜੀ, ਜਲ ਪਾਣੀ ਛਕੋ, ਉਹ ਸ਼ਬਦਾਂ ਦੀ ਸ਼ਕਤੀ ਹੈ। ਭਾਵੇਂ ਛਕਾਓ ਨਾ, ਪ੍ਰੇਮ ਨਾਲ ਕਹਿ ਵੀ ਦਿਓ, ਅਗਲੇ ਦਾ ਹਿਰਦਾ ਖਿੜ ਜਾਂਦਾ। ਸ਼ਬਦ ਦੀ ਸ਼ਕਤੀ ਹੈ। ਜੇ ਕਿਸੇ ਨੂੰ ਕਠੋਰ ਬੋਲ ਦਿਓ, ਗਾਲ ਕੱਢ ਦਿਓ, ਵੇਖਿਓ ਇੱਕਦਮ ਕਿਵੇਂ ਅਸਰ ਕਰਦੇ ਆ ਸ਼ਬਦ। ਇਹ ਹੁੰਦੀ ਸ਼ਕਤੀ ਬਿਰਤੀ ਸ਼ਬਦ ਦੀ। ਇੱਕ ਹੁੰਦੀ ਆ ਸ਼ਬਦ ਦੀ ਚੇਤਨ ਸ਼ਕਤੀ। ਜਿਹੜੀ ਸ਼ਬਦ ਦੀ ਚੇਤਨ ਸ਼ਕਤੀ ਆ ਉਹ ਸਾਧਨਾ ਨਾਲ ਜਾਗਦੀ ਹੈ, ਵੀ ਜਿਹੜਾ ਬਚਨ ਕਹਿ ਦੇਣਾ ਉਹ ਸੱਤ ਹੋ ਜਾਣਾ, ਉਹ ਸ਼ਬਦ ਦੀ ਚੇਤਨ ਸ਼ਕਤੀ ਹੁੰਦੀ। ਵਾਹਿਗੁਰੂ ਗੁਰਮੰਤਰ ਦੀ ਜਿਹੜੀ ਚੇਤਨ ਸ਼ਕਤੀ ਹੈ ਉਹ ਗੁਰੂ ਨਾਨਕ ਸਾਹਿਬ ਨੇ ਆਪ ਜਗਾਈ ਹੈ ਉਹਦੀ ਸਾਧਨਾ ਕਰਕੇ। ਆਪ ਸਾਧਨਾ ਕਰਕੇ ਵਾਹਿਗੁਰੂ ਗੁਰਮੰਤਰ ਦੀ ਚੇਤਨਾ ਜਗਾਈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ। ਜਦੋਂ ਪਾਤਸ਼ਾਹ ਨੇ ਇੰਨੀ ਤਪੱਸਿਆ ਕੀਤੀ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਬੜੀ ਵੱਡੀ ਤਪੱਸਿਆ ਕੀਤੀ, ਉਹ ਚੇਤਨਾ ਜਗਾਈ। ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਜਪਦੇ ਹਾਂ, ਗੁਰੂ ਨਾਨਕ ਸਾਹਿਬ ਸਹਾਈ ਹੁੰਦੇ ਆ, ਸਾਡੇ ਸਿਰ ਤੇ ਖਲੋਤੇ ਹੁੰਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਾਹਿਗੁਰੂ ਕਹਿਣ ਨਾਲ ਗੁਰੂ ਨਾਨਕ ਸਾਹਿਬ ਹਾਜ਼ਰ ਨਾਜ਼ਰ ਹੋ ਜਾਂਦੇ, ਅਸੀਂ ਦਰਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਡੀ ਰਸਨਾ ਦੇ ਕੁਰਲੀ ਕਰਦੇ ਹਾਂ, ਉੱਤੋਂ ਉੱਤੋਂ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਪਰ ਜਦੋਂ ਵਾਹਿਗੁਰੂ ਕਹੀਏ ਨਾ, ਵਾਹਿਗੁਰੂ ਕਹਿੰਦੇ ਆ, ਗੁਰੂ ਨਾਨਕ ਸਾਹਿਬ ਸੀਸ ਤੇ ਖਲੋ ਜਾਂਦੇ, ਆ ਕੇ ਸਿਰ ਧਰ ਕੇ, ਹੱਥ ਧਰ ਕੇ ਪ੍ਰਤੱਖ ਹੋ ਜਾਂਦੇ, ਹਾਜ਼ਰ ਨਾਜ਼ਰ ਹੋ ਜਾਂਦੇ, ਅਸੀਂ ਮਹਿਸੂਸ ਨਹੀਂ ਕਰ ਸਕਦੇ। ਪਰ ਜਿਵੇਂ ਜਿਵੇਂ ਕੋਈ ਗੁਰਮੰਤਰ ਦੀ ਸਾਧਨਾ ਕਰੀ ਜਾਂਦਾ, ਅੱਜ ਹੋਰ, ਕੱਲ ਹੋਰ, ਮਹੀਨਾ, ਦੋ ਮਹੀਨੇ, ਛੇ ਮਹੀਨੇ, ਸਾਲ, ਦੋ ਸਾਲ, ਚਾਰ ਸਾਲ, ਛੇ ਸਾਲ, ਦਸ ਸਾਲ, ਪਤਾ ਨਹੀਂ ਕਿੰਨਾ ਸਮਾਂ ਬਣੇ, ਖੇਡ ਪਹਿਲਾਂ ਹੀ ਬਣ ਜਾਏ। ਜਪੀ ਜਾਈਏ, ਸਾਧਨਾ ਕਰੀ ਜਾਈਏ, ਫਿਰ ਗੁਰੂ ਨਾਨਕ ਸਾਹਿਬ ਸੱਚੀ ਪਾਤਸ਼ਾਹ ਪ੍ਰਤੱਖ ਰੂਪ ਚ ਨਾਲ ਵਰਤਦੇ ਦਿਸਣ ਲੱਗ ਪੈਂਦੇ ਆ। ਫਿਰ ਸਮਝ ਆਉਂਦੀ ਹੈ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਬੂਤੇ। ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ, ਜਦੋਂ ਵਾਹਿਗੁਰੂ ਕਹੋਗੇ ਗੁਰੂ ਨਾਨਕ ਸਾਹਿਬ ਹਾਜ਼ਰ ਹੋ ਜਾਣਗੇ। ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ, 10 ਪਾਤਸ਼ਾਹੀਆਂ ਵਾਹਿਗੁਰੂ ਨੇ, 10 ਪਾਤਸ਼ਾਹੀਆਂ ਦੀ ਸ਼ਕਤੀ ਵਰਤਦੀ ਹੈ, 10 ਇੱਕੋ ਰੂਪ ਨੇ, ਵਾਹਿਗੁਰੂ ਗੁਰਮੰਤਰ ਦੇ ਨਾਲ ਵਰਤਦੇ ਨੇ, ਮੂਲ ਮੰਤਰ ਦੇ ਨਾਲ ਵਰਤਦੇ ਨੇ। ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 10ਵੇਂ ਪਾਤਸ਼ਾਹ ਦੀ ਬਾਣੀ, ਉਹਦੇ ਵਿੱਚ ਸਤਿਗੁਰੂ ਜੀ ਨਾਲ ਵਰਤਦੇ ਨੇ। ਗੁਰਬਾਣੀ ਪੜ੍ਹੋਗੇ, ਵਾਹਿਗੁਰੂ ਗੁਰਮੰਤਰ ਜਪੋਗੇ, ਮੂਲ ਮੰਤਰ ਜਪੋਗੇ, ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹੋਗੇ, ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਹਾਜ਼ਰ ਨਾਜ਼ਰ ਹੋ ਜਾਂਦੇ। ਖਾਲਸਾ ਜੀ, ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਪੂਰੇ ਸੰਸਾਰ ਭਰ ਵਿੱਚ ਜਿਤਨੇ ਵੀ ਗੁਰੂ ਧਾਮ ਨੇ, ਗੁਰੂ ਘਰ ਨੇ, ਚਾਹੇ ਇਤਿਹਾਸਕ ਨੇ, ਚਾਹੇ ਹੋਰ ਸਥਾਨ ਨੇ, ਜਦੋਂ ਤਖਤਾਂ ਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਜਿਹੜੇ ਪਾਤਸ਼ਾਹ ਦਾ ਹੁਕਮਨਾਮਾ ਆਉਂਦਾ ਉਹ ਸਤਿਗੁਰੂ ਜੀ ਉੱਥੇ ਹਾਜ਼ਰ ਹੋ ਕੇ ਦਰਸ਼ਨ ਦਿੰਦੇ ਆ ਸੰਗਤ ਨੂੰ, ਪਾਤਸ਼ਾਹ ਪ੍ਰਤੱਖ ਵਰਤਦੇ ਆ, ਹਾਜ਼ਰ ਹੋ ਕੇ ਦਰਸ਼ਨ ਦਿੰਦੇ। ਹੁਕਮਨਾਮਾ ਜਿਹੜੇ ਵੀ ਪਾਤਸ਼ਾਹ ਦਾ ਹੋਵੇ, ਜੇ ਚੌਥੇ ਪਾਤਸ਼ਾਹ ਦਾ ਚੌਥੇ ਪਾਤਸ਼ਾਹ ਹਾਜ਼ਰ ਹੁੰਦੇ। ਕਈ ਵਾਰੀ ਸਲੋਕਾਂ ਵਿੱਚੋਂ ਅਵਾਰਾਂ ਦੇ ਵਿੱਚੋਂ ਸ਼ਬਦ ਆਉਂਦੇ ਕਿ ਸਲੋਕ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਹੁੰਦਾ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਦਾ, ਪੌੜੀ ਮਹਾਰਾਜ 'ਚ, ਉਦੋਂ ਫਿਰ ਤਿੰਨੇ ਪਾਤਸ਼ਾਹੀਆਂ ਹਾਜ਼ਰ ਹੋ ਜਾਂਦੀਆਂ ਹਨ। ਖਾਲਸਾ ਜੀ, ਇਹ ਸਾਧਨਾ ਵਾਲੇ ਗੁਰਮੁਖ ਜਾਣਨਗੇ। ਤਰਕ ਬਿਰਤੀ ਵਾਲਿਆਂ ਨੇ ਕਹਿਣਾ ਜੀ ਵੇਖੋ ਉੱਦਾਂ ਹੀ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਂਦੇ ਆ, ਪਰ ਗੁਰਮੁਖ ਜਿਹੜੇ ਅਭਿਆਸੀ ਹਨ ਉਹ ਅਭਿਆਸੀ ਗੁਰਮੁਖ ਇਉਂ ਦੱਸਦੇ ਹੈ ਕਿ ਜਿਹੜਾ ਹੁਕਮਨਾਮਾ ਜਿਹੜੇ ਪਾਤਸ਼ਾਹ ਦਾ ਹੋਵੇ ਉਹ ਸਤਿਗੁਰੂ ਜੀ ਆਪ ਵਰਤਦੇ ਨੇ ਪ੍ਰਤੱਖ ਰੂਪ 'ਚ। ਤੋ ਇੱਥੇ ਮਹਾਰਾਜ ਜੀ ਦੱਸ ਰਹੇ ਨੇ ਕਿ ਇਹ ਮੰਤਰ ਮਹਾਂ ਸਤਨਾਮ ਹੈ। ਇਹ ਜਿਹੜਾ ਮੰਤਰ ਹੈ ਗੁਰਮੰਤਰ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਹ ਗੁਰਮੰਤਰ ਮਹਾਨ ਮੰਤਰ ਹੈ, ਸੱਚੇ ਨਾਮ ਦਾ ਮੰਤਰ। ਖਾਲਸਾ ਜੀ, ਜਿਹੜਾ ਸਤਨਾਮ ਸ਼ਬਦ ਆਉਂਦਾ ਕਈ ਵਾਰੀ ਗੁਰਬਾਣੀ ਵਿੱਚ ਵੀ ਆਉਂਦਾ, ਇਤਿਹਾਸ ਵਿੱਚ ਵੀ ਆਉਂਦਾ। ਸਤਨਾਮ ਜਿਹੜਾ ਮੂਲ ਮੰਤਰ ਦਾ ਵੀ ਵਾਚਕ ਦੱਸਿਆ ਜਾਂਦਾ ਵੀ ਸਤਨਾਮ ਸ਼ਬਦ ਮੂਲ ਮੰਤਰ 'ਚ ਆਉਂਦਾ ਨਾ, ਅਤੇ ਕਈ ਮਹਾਂਪੁਰਖ ਕਹਿੰਦੇ ਵੀ ਜਦੋਂ ਸਤਨਾਮ ਦੀ ਗੱਲ ਹੋਵੇ ਤਾਂ ਮਤਲਬ ਮੂਲ ਮੰਤਰ ਦੀ ਵੀ ਗੱਲ ਹੋ ਰਹੀ ਹੈ ਨਾਲ। ਇਹ ਮੰਤਰ ਮਹਾਨ ਮੰਤਰ ਹੈ, ਇਹਨੂੰ ਸਾਧਨਾ, ਇਹਦੀ ਸਾਧਨਾ ਕਰਨੀ ਹੈ, ਅਭਿਆਸ ਕਰਨਾ, ਪੁਨਾ ਪੁਨਾ ਬਾਰ ਬਾਰ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਸੰਬਰ ਇੱਕ ਨਾਮ ਜਪਤ ਅਗਨਤ ਅਨੇਕ। ਬਾਰ ਬਾਰ ਸਿਮਰੋ ਭਾਈ, ਬਾਰ ਬਾਰ ਜਪੋ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਵਾਹਿਗੁਰੂ ਕਹਿੰਦੇ ਆ ਮਹਾਰਾਜ ਗੁਰੂ ਨਾਨਕ ਸਾਹਿਬ ਹਾਜ਼ਰ ਨਾਜ਼ਰ ਹੋ ਜਾਂਦੇ ਹਨ। ਹਾਂਜੀ,
ਨਿਜ ਜੀ ਜਪੈ ਜੋ ਅਰੋਗ ਚਾਹੇ।
ਮਹਾਰਾਜ ਜੀ ਕਹਿੰਦੇ ਜਿਹੜਾ ਚਾਹੁੰਦਾ ਮੈਨੂੰ ਅਰੋਗਤਾ ਮਿਲੇ, ਤੰਦਰੁਸਤੀ ਮਿਲੇ ਮਨ ਦੀ ਵੀ ਤਨ ਦੀ ਵੀ, ਉਹ ਆਪਣੀ ਰਸਨਾ ਨਾਲ ਰੋਜ਼ ਜਪਿਆ ਕਰੋ, ਵਾਹਿਗੁਰੂ 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 ਇਹਦਾ ਜਾਪ ਜਪਿਆ ਕਰੋ।
ਤਨ ਤਾਪ ਕਹਾ ਇਸ ਤੇ ਜੋਰਾ ਹੈ।
ਕਹਿੰਦੇ ਸਰੀਰ ਦਾ ਤਾਪ ਤਾਂ ਕੀ ਹੈ, ਤਨ ਦਾ ਤਾਪ ਵੀ ਬਿਨਸ ਜਾਂਦਾ ਹੈ।
ਜਗ ਤੀਨੋ ਤਾਪ ਨਿਖਾਪਦ,
ਜਿਹੜੇ ਜਗਤ ਦੇ ਤਿੰਨ ਤਾਪ ਨੇ ਉਹਨਾਂ ਨੂੰ ਵੀ ਖਪਾ ਦਿੰਦਾ ਇਹ ਨਾਮ, ਇਹ ਤਿੰਨੇ ਤਾਪਾਂ ਦੀ ਨਿਰਵਿਰਤੀ ਕਰ ਦਿੰਦਾ। ਤਿੰਨ ਤਾਪ ਕਿਹੜੇ ਨੇ, ਆਦੀ ਵਿਆਦੀ ਉਪਾਧੀ ਦੇ, ਇਹ ਤਿੰਨੇ ਹੀ ਤਾਪ ਨਸ਼ਟ ਹੋ ਜਾਂਦੇ ਹਨ।
ਮੁਖ ਧਨ ਜਪੈ ਸਤਨਾਮ ਸਦਾ,
ਕਹਿੰਦੇ ਉਹ ਧਨ ਹੋ ਜਾਂਦੇ, ਉਹਨਾਂ ਦਾ ਮੁਖ ਧਨ ਹੈ, ਉਹਨਾਂ ਦੀ ਰਸਨਾ ਧਨ ਹੈ, ਜਿਹੜੇ ਆਪਣੀ ਰਸਨਾ ਨਾਲ ਸਦਾ ਨਾਮ ਜਪਦੇ ਨੇ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਹੈ ਮੇਰੀਏ ਜਿੰਦੇ, ਉਹ ਰਸਨਾ ਵੀ ਧਨ ਹੈ ਜਿਹੜੀ ਰਸਨਾ ਵਾਹਿਗੁਰੂ 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 ਇਹ ਨਾਮ ਜਪਦੀ ਹੈ, ਉਹ ਰਸਨਾ ਵੀ ਧਨ ਹੈ।
ਕਹਿ ਸੰਕਟ ਹੋਣ ਨਾ ਦੀਤ ਕਦਾ,
ਕੋਈ ਸੰਕਟ ਨਹੀਂ ਵਿਆਪਦਾ, ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਸਾਹਿਬ ਜੀ ਸੰਕਟ ਨਹੀਂ ਵਿਆਪਣ ਦਿੰਦੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਕਰ ਆਪਣੇ ਸਾਸ ਸਾਸ ਪ੍ਰਤਪਾਲ। ਮਹਾਰਾਜ ਜੀ ਹਰ ਵੇਲੇ ਹੀ ਉਹਨਾਂ ਦੀ ਪਾਲਣਾ ਕਰਦੇ ਹਨ।
ਵੱਡ ਭਾਗ ਪਰੇ ਲਿਵ ਲਾਵਤ ਹੈ,
ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਨਾਮ ਨਾਲ ਲਿਵ ਲਾਉਂਦੇ ਆ, ਲਿਵ ਜਿਨ੍ਹਾਂ ਦੇ ਭਾਗ ਵੱਡੇ ਉਹਨਾਂ ਦੀ ਲਿਵ ਲੱਗਦੀ ਆ ਨਾਮ ਨਾਲ। ਲਿਵ ਦਾ ਕੀ ਮਤਲਬ ਹੁੰਦਾ, ਲਿਵ ਦਾ ਮਤਲਬ ਹੁੰਦਾ ਸੁਰਤ ਦਾ ਜੁੜ ਜਾਣਾ, ਲਿਵ ਲੱਗ ਜਾਣੀ, ਸੁਰਤ ਦਾ ਜੁੜ ਜਾਣਾ। ਕਹਿੰਦੇ ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਇਸ ਨਾਮ ਚ ਆਪਣੀ ਲਿਵ ਲਾਉਂਦੇ ਹਨ।
ਦੁੱਖ ਲੋਕ ਪਰਲੋਕ ਨਸਾਵਤ,
ਉਹਨਾਂ ਦੇ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਦੁੱਖ ਨਸ ਜਾਂਦੇ ਨੇ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ ਦੋਵੇਂ ਜਹਾਨ ਉਹਨਾਂ ਦੇ ਸੁਰਖਰੂ ਹੋ ਜਾਂਦੇ ਹਨ।
ਕਹਿ ਸਿੱਖਨ ਸਾਤ ਵਿਕਾਰ ਤਜੋ।
ਮਹਾਰਾਜ ਜੀ ਕਹਿੰਦੇ ਭਾਈ ਸੰਗਤ ਕਰਨੀ ਆ ਗੁਰੂ ਕੇ ਸਿੱਖਾਂ ਦੀ, ਸੰਗਤ ਕਰੀਏ ਸਾਧ ਕੀ, ਨਾਮ ਜਪਣ ਵਾਲੇ ਗੁਰਮੁਖਾਂ ਗੁਰਸਿੱਖਾਂ ਦੀ ਸੰਗਤ ਕਰਕੇ ਵਿਕਾਰਾਂ ਦਾ ਨਾਸ਼ ਕਰਨਾ ਹੈ।
ਸਤਨਾਮ ਭਜੋ, ਸਤਨਾਮ ਭਜੋ।
ਇਹ ਭਾਈ ਸੱਚੇ ਨਾਮ ਦਾ ਭਜਨ ਕਰੋ, ਸੱਚੇ ਨਾਮ ਦਾ ਭਜਨ ਕਰੋ। ਮਹਾਰਾਜ ਪੰਜਵੇਂ ਪਾਤਸ਼ਾਹ ਬਾਰ ਬਾਰ ਕਹਿੰਦੇ ਆ ਗੁਰਸਿੱਖਾਂ ਦੀ ਸੰਗਤ ਕਰਕੇ ਸੱਚੇ ਨਾਮ ਦਾ ਭਜਨ ਕਰੋ, ਵਿਕਾਰਾਂ ਦਾ ਤਿਆਗ ਕਰੋ।
ਦੋਹਰਾ ਇਮਕੈ ਸ਼੍ਰੀ ਅਰਜਨ ਗੁਰੂ ਸ਼ਬਦ ਬਨਾਵਨ ਕੀਨ।
ਏਦਾਂ ਇਹ ਬਚਨ ਕਹਿ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਗੁਰਬਾਣੀ ਦੇ ਸ਼ਬਦ ਉਚਾਰੇ ਆਪਣੀ ਰਸਨਾ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹਨ।
ਸਤਿਗੁਰ ਅਰ ਸਤਨਾਮ ਕੀ ਮਹਿਮਾ ਜਿਨ ਮੈਂ ਪੀਨ।
ਐਸੇ ਸੋਹਣੇ ਸ਼ਬਦ ਰਚੇ ਪੰਜਵੇਂ ਪਾਤਸ਼ਾਹ ਨੇ ਜਿਨ੍ਹਾਂ ਸ਼ਬਦਾਂ ਵਿੱਚ ਸਤਿਗੁਰਾਂ ਦੀ ਔਰ ਸੱਚੇ ਨਾਮ ਦੀ ਮਹਿਮਾ ਕਹੀ ਹੈ। ਸੁਣੋ ਜੀ ਉਹ ਕਿਹੜੇ ਸ਼ਬਦ ਨੇ, ਉਹਨਾਂ ਸ਼ਬਦਾਂ ਦਾ ਜ਼ਿਕਰ ਇੱਥੇ ਉਹ ਸ਼ਬਦ ਲਿਖ ਰਹੇ ਨੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸੁਣੋ ਭਾਈ।
ਸ੍ਰੀ ਮੁਖ ਵਾਕ ਸੋਰਠ ਮਹੱਲਾ ਪੰਜਵਾਂ, ਮੇਰਾ ਸਤਿਗੁਰ ਰਖਵਾਲਾ ਹੋਵਾ।
ਖਾਲਸਾ ਜੀ, ਸੋਰਠ ਰਾਗ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਇਹ ਸ਼ਬਦ ਉਚਾਰ ਰਹੇ ਨੇ। ਸੋਰਠ ਨੂੰ ਮਹਾਂਪੁਰਖ ਰਾਗਣੀ ਵੀ ਦੱਸਦੇ। ਜਦੋਂ ਰਾਗਮਾਲਾ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਰਾਗਮਾਲਾ, ਤੇ ਰਾਗਮਾਲਾ ਵਿੱਚ 6 ਰਾਗ ਮਹਾਰਾਜ ਜੀ ਨੇ ਮੁੱਖ ਕਹੇ ਨੇ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪਹਿ ਆਠੋ ਨੰਦਨ। ਇੱਕ ਇੱਕ ਰਾਗ, ਫਿਰ ਉਹਦੀਆਂ ਪੰਜ ਪੰਜ ਬਰੰਗਨ ਘਰ ਵਾਲੀਆਂ, ਫਿਰ ਉਹਨਾਂ ਦੇ ਅੱਗੋਂ ਅੱਠ ਅੱਠ ਪੁੱਤਰ ਨੇ। ਯਾਨੀ ਕਿ ਇੱਕ ਰਾਗ ਦਾ ਇਹ ਪਰਿਵਾਰ ਹੈ, ਇੱਕ ਰਾਗ, ਪੰਜ ਉਹਦੀਆਂ ਘਰ ਵਾਲੀਆਂ, ਅੱਠ ਉਹਦੇ ਪੁੱਤਰ। ਉਹਨਾਂ ਵਿੱਚ ਫਿਰ ਅੱਗੇ ਰਾਗਾਂ ਦਾ, ਰਾਗਣੀਆਂ ਦਾ ਜ਼ਿਕਰ ਆਉਂਦਾ। ਫਿਰ ਮਹਾਰਾਜ ਜੀ ਲਿਖਦੇ, ਸੋਰਠ ਗੌਂਡ ਮਲਾਰੀ ਧੁਨੀ, ਪੁਨ ਗਾਵਹਿ ਆਸਾ ਗੁਣ ਗੁਣੀ, ਉੱਚਾ ਸੁਰਪ ਸੂਹੋ ਪੁਨ ਕੀਨੀ। ਸੋਰਠ ਗੌਂਡ ਮਲਾਰੀ ਧੁਨੀ ਇੱਥੇ ਰਾਗਣੀਆਂ ਵਿੱਚ ਗਿਣਿਆ ਇਹਨਾਂ। ਤੋ ਇਹ ਰਾਗਣੀ ਵੀ ਕਹੀ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਰਾਗ ਰੂਪ ਵਿੱਚ ਵਰਤਿਆ ਇਹਨੂੰ, ਹੈ ਇਹ ਰਾਗਣੀ। ਸੋਰਠ ਰਾਗਣੀ ਚ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਇਹ ਸ਼ਬਦ ਉਚਾਰਨ ਕਰਦੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਤੋਂ ਖੇਚਲ ਦੂਰ ਹੋ ਗਈ ਨਾ, ਤਾਪ ਨਿਰਵਿਰਤ ਹੋ ਗਿਆ, ਤੇ ਅਕਾਲ ਪੁਰਖ ਦੇ ਗੁਰਦੇਵ ਦੇ ਸ਼ੁਕਰਾਨੇ ਵਜੋਂ ਸ਼ਬਦ ਉਚਾਰ ਰਹੇ ਨੇ। ਸੁਣੋ ਜੀ,
ਮੇਰਾ ਸਤਿਗੁਰ ਰਖਵਾਲਾ ਹੋਵਾ।
ਸਤਿਗੁਰਾਂ ਨੇ ਸ਼ਬਦ ਉਚਾਰਿਆ, ਆਖਿਆ ਮੇਰੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅੰਗਦ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਰਖਵਾਲੇ ਹੋਏ ਹਨ। ਉਹਨਾਂ ਨੇ ਰੱਖਿਆ ਕੀਤੀ ਹੈ, ਸਾਡੀ ਸਭ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਜੀ ਹਨ। ਜਦੋਂ ਉਹਨਾਂ ਦੀ ਪਨਾਹ 'ਚ ਪੈ ਜਾਈਏ, ਫਿਰ ਸਾਡੇ ਰਾਖੇ ਗੁਰਦੇਵ ਨੇ, ਜੇ ਸ਼ਰਨ 'ਚ ਪੈ ਗਏ। ਜੇ ਨਹੀਂ ਸ਼ਰਨ 'ਚ ਪਏ, ਬਾਹਰ ਫਿਰ ਭਟਕਦੇ ਫਿਰਦੇ ਹਾਂ। ਸ਼ਰਨ ਪਵਾਂਗੇ ਤੇ ਸਤਿਗੁਰੂ ਜੀ ਸਾਡੇ ਰਖਵਾਲੇ ਨੇ।
ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ,
ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ,
ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ,
ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ।
ਸਤਿਗੁਰੂ ਜੀ ਸਾਡੇ ਰਖਵਾਲੇ ਹਨ, ਤੂੰ ਮੇਰਾ ਰਾਖਾ ਸਭਨੀ ਥਾਈ। ਮਹਾਰਾਜ ਜੀ ਤੁਸੀਂ ਰੱਖਣ ਵਾਲੇ ਹੋ, ਸਾਨੂੰ ਰੱਖੇ ਰੱਖਣ ਹਾਰ, ਆਪ ਉਭਾਰੀ ਹਨ ਜਗਤ ਜਲੰਦਾ। ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਉਭਰ ਤਿੱਤ ਲਹਿ ਉਭਾਰ। ਮਹਾਰਾਜ ਤੁਸੀਂ ਸਾਡੇ ਰਖਵਾਲੇ ਹੋ, ਮੇਰੇ ਸਤਿਗੁਰੂ ਜੀ ਰਖਵਾਲੇ ਹੋਏ ਹਨ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ।
ਧਾਰ ਕਿਰਪਾ ਪ੍ਰਭ ਹੱਥ ਦੀ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ।
ਪ੍ਰਭੂ ਜੀ ਨੇ ਆਪ ਕਿਰਪਾ ਧਾਰ ਕੇ ਆਪਣਾ ਹੱਥ ਦੇ ਕੇ ਰੱਖ ਲਿਆ ਗੁਰੂ ਹਰਗੋਬਿੰਦ ਸਾਹਿਬ ਨੂੰ। ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਭੂ ਜੀ ਨੇ ਆਪ ਕਿਰਪਾ ਧਾਰ ਕੇ ਆਪਣਾ ਹੱਥ ਦੇ ਕੇ ਰੱਖ ਲਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਵੇਂ ਨਰੋਏ ਹੋ ਗਏ ਨੇ। ਸਰੀਰ ਬਿਲਕੁਲ ਨਵਾਂ ਨਰੋਆ ਹੋ ਗਿਆ, ਤਾਪ ਤੋਂ ਰਹਿਤ ਹੋ ਗਿਆ। ਜਿਹੜੀ ਸਰੀਰ ਤੇ ਖੇਚੜਾ ਆਈ ਸੀ ਉਹ ਦੂਰ ਹੋ ਗਈ ਹੈ, ਕਾਇਆ ਬਿਲਕੁਲ ਨਵੀਂ ਨਰੋਈ ਹੋ ਗਈ ਹੈ।
ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ।
ਕਹਿੰਦੇ ਜਿਹੜਾ ਤਾਪ ਆਇਆ ਸੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਤਨ ਤੇ ਉਹ ਚਲਾ ਗਿਆ, ਪ੍ਰਭੂ ਨੇ ਆਪ ਹੀ ਮਿਟਾ ਦਿੱਤਾ ਇਹ ਤਾਪ। ਕਹਿੰਦੇ ਮੇਰੀ ਪੈਜ ਰੱਖ ਲਈ, ਕਿਉਂਕਿ ਹੱਥ ਤਾਂ ਮਹਾਰਾਜ ਜੀ ਸਪਰਸ਼ ਕੀਤਾ ਨਾ। ਕਹਿੰਦੇ ਸਾਡੀ ਪੈਜ ਰੱਖ ਲਈ ਅਕਾਲ ਪੁਰਖ ਜੀ ਨੇ, ਹੈਣ ਤਾਂ ਆਪ ਹੀ ਅਕਾਲ ਪੁਰਖ ਪਰ ਭਗਤ ਰੂਪ ਹੋ ਕੇ ਵਰਤੇ ਨੇ ਸਤਿਗੁਰੂ ਜੀ। ਪਰਮੇਸ਼ਵਰ ਨੇ ਪਰ ਪਰਮੇਸ਼ਵਰ ਰੂਪ ਹੋ ਕੇ ਨਹੀਂ ਵਰਤੇ, ਪਰਮੇਸ਼ਵਰ ਦੇ ਭਗਤ ਰੂਪ ਹੋ ਕੇ ਸੰਸਾਰ ਚ ਵਰਤੇ ਨੇ ਸਤਿਗੁਰੂ। ਤੋ ਕਹਿਣ ਲੱਗੇ ਕਿ ਅਕਾਲ ਪੁਰਖ ਜੀ ਨੇ ਸਾਡੀ ਲਾਜ ਰੱਖ ਲਈ ਹੈ, ਜਿਹੜਾ ਤਨ ਤੇ ਤਾਪ ਆਇਆ ਸੀ ਉਹ ਪ੍ਰਭੂ ਨੇ ਮਿਟਾ ਦਿੱਤਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਤੋਂ। ਤੇ ਜਨ ਕੀ ਲਾਜ ਰਖਾਈ, ਆਪਣੇ ਜਨ ਦੀ ਆਪਣੇ ਸੇਵਕ ਦੀ ਲਾਜ ਰਖਾ ਦਿੱਤੀ ਹੈ।
ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ।
ਕਹਿੰਦੇ ਸਾਧ ਸੰਗਤ ਦੁਆਰਾ ਸਾਰੇ ਫਲ ਪ੍ਰਾਪਤ ਹੋ ਗਏ। ਜਿਸ ਗੁਰੂ ਦੀ ਸੰਗਤ ਕੀਤਿਆਂ, ਸਾਧੂ ਜਨਾਂ ਦੀ ਸੰਗਤ ਕੀਤਿਆਂ ਸਭ ਫਲ ਮਿਲੇ ਨੇ। ਆਪਣੇ ਐਸੇ ਸਤਿਗੁਰਾਂ ਤੋਂ ਸਦਾ ਬਲਿਹਾਰ ਜਾਈਏ, ਸਦਾ ਹੀ ਬਲਿਹਾਰ ਜਾਈਏ। ਸਤਿਗੁਰ ਕੈ ਬਲ ਜਾਈ, ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਈਏ।
ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਮੇਰੇ ਸਤਿਗੁਰੂ ਕਿੱਡੇ ਵੱਡੇ ਦਿਆਲੂ ਨੇ, ਕੈਸੀ ਰੱਖਿਆ ਕੀਤੀ। ਕਹਿੰਦੇ ਸਾਡਾ ਲੋਕ ਤੇ ਪਰਲੋਕ ਦੋਵੇਂ ਹੀ ਸਵਾਰ ਦਿੱਤੇ, ਦੋਵੇਂ ਥਾਂਵ ਰੱਖੇ ਗੁਰਸੂਰੇ, ਦੋਵੇਂ ਥਾਂਵ ਰੱਖੇ ਗੁਰਸੂਰ, ਦੋਵੇਂ ਹੀ ਥਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਰੱਖ ਲਏ। ਲੋਕ ਵੀ ਸਵਾਰ ਦਿੱਤਾ ਤੇ ਪਲਤ ਪਰਲੋਕ ਵੀ ਸਵਾਰ ਦਿੱਤਾ, ਹਾਲਤ ਪਲਤ ਪ੍ਰਭ ਦੋਵੇਂ ਸਵਾਰੇ। ਫਿਰ ਸਾਡਾ ਨਾ ਕੋਈ ਗੁਣ ਵੇਖਿਆ ਤੇ ਨਾ ਔਗਣ ਵੇਖਿਆ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਏਡੇ ਦਿਆਲੂ ਇੰਨੇ ਬਖਸ਼ੰਦ, ਨਾ ਕੋਈ ਗੁਣ ਵੇਖਿਆ ਵੀ ਇਹਦੇ ਚ ਗੁਣ ਕਿੰਨੇ ਨੇ, ਤੇ ਨਾ ਕੋਈ ਔਗਣ ਵੇਖਿਆ, ਕਿਉਂਕਿ ਜੇ ਗੁਣ ਵੇਖਦੇ ਫਿਰ ਔਗਣ ਵੀ ਨਜ਼ਰ ਆਉਣੇ ਸੀ। ਜੇ ਔਗਣ ਵੇਖਦੇ ਗੁਣ ਦਿਸਣੇ ਸੀ, ਵੇਖੇ ਹੀ ਨਹੀਂ, ਨਾ ਗੁਣ ਨਾ ਅਵਗਣ। ਏਡੇ ਦਿਆਲੂ ਇੰਨੇ ਕਿਰਪਾਲੂ ਕਿ ਸਾਨੂੰ ਕੰਠ ਨਾਲ ਲਾ ਲਿਆ ਤੇ ਸਾਡਾ ਲੋਕ ਪਰਲੋਕ ਦੋਵੇਂ ਜਹਾਨ ਸਵਾਰ ਦਿੱਤੇ, ਰੱਖ ਲਏ, ਦੋਵੇਂ ਹੀ ਸਫਲ ਕਰ ਦਿੱਤੇ।
ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਤਾਰਿਆ।
ਹੇ ਵਾਹਿਗੁਰੂ ਜੀ, ਤੁਹਾਡਾ ਬਚਨ ਅਟਲ ਹੈ, ਨਾ ਟਲਣ ਵਾਲਾ ਅਟਲ ਬਚਨ ਹੈ, ਅਟਲ ਬਚਨ ਨਾਨਕ ਗੁਰ ਤੇਰਾ। ਸਤਿਗੁਰੂ ਜੀ ਤੁਹਾਡੇ ਬਚਨ ਅਟਲ ਨੇ, ਉਹ ਟਲਣ ਵਾਲੇ ਨਹੀਂ। ਜਿਹੜਾ ਬਚਨ ਕਰਦੇ ਹੋ ਮਹਾਰਾਜ ਸਦਾ ਵਾਸਤੇ ਅਟਲ ਹੈ। ਅੱਜ ਵੀ ਜਾਓ ਪੌਂਟਾ ਸਾਹਿਬ, ਗਰੀਬ ਨਵਾਜ ਸਾਹਿਬਾਂ ਨੇ ਪੌਂਟਾ ਸਾਹਿਬ ਤਕਰੀਬਨ 4 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ ਕਲਗੀਧਰ ਸਵਾਮੀ ਨੇ। ਕਵੀਆਂ ਨੇ ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਕਵਿਤਾ ਰਚਦੇ ਹਾਂ ਤੇ ਜਮਨਾ ਦਾ ਬਹੁਤ ਸ਼ੋਰ ਸ਼ਰਾਬਾ ਆਉਂਦਾ ਇੱਥੇ, ਕਿਉਂਕਿ ਉੱਥੋਂ ਥੋੜਾ ਜਿਹਾ ਵੜਾ ਪਾ ਕੇ ਲੰਘਦੀ ਹੈ ਜਮਨਾ, ਤੇ ਜਿੱਥੋਂ ਪਾਣੀ ਵੜਾ ਪਾ ਕੇ ਲੰਘੇ ਉੱਥੋਂ ਆਵਾਜ਼ ਆਉਂਦੀ ਹੈ, ਨਾਲੇ ਪਹਾੜ ਦੇ ਪੱਥਰ ਆਦਿਕ ਬਹੁਤ ਹੁੰਦੇ। ਸਾਹਿਬਾਂ ਨੇ ਸੁਭਾਵਕ ਬਚਨ ਕੀਤਾ, ਕਵੀ ਦਰਬਾਰ ਵਾਲਾ ਸਥਾਨ ਸੀ ਮਹਾਰਾਜ ਜੀ ਦਾ, ਹੁਣ ਤਾਂ ਉੱਪਰ ਲੈ ਆਏ ਨੇ, ਪਹਿਲਾਂ ਥੱਲੇ ਹੁੰਦਾ ਜਮਨਾ ਦੇ ਕੰਢੇ। ਮਹਾਰਾਜ ਜੀ ਨੇ ਬਚਨ ਕੀਤਾ, ਜਮਨਾ ਇੱਥੋਂ ਸ਼ਾਂਤ ਹੋ ਕੇ ਗੁਜ਼ਰਿਆ ਕਰ। ਅੱਜ ਵੀ ਤੁਸੀਂ ਜਾਓ ਪੌਂਟਾ ਸਾਹਿਬ, ਜਦੋਂ ਇਹ ਬਰਸਾਤਾਂ ਦੇ ਦਿਨਾਂ 'ਚ ਬਹੁਤ ਜ਼ਿਆਦਾ ਪਾਣੀ ਭਰਿਆ ਹੁੰਦਾ ਨਾ, ਜਿੱਥੇ ਦਰਬਾਰ ਸਾਹਿਬ ਹੈ ਪੌਂਟਾ ਸਾਹਿਬ ਦੇ ਲਾਗੇ ਥੱਲੇ ਹੀ ਚਲੇ ਜਾਓ ਭਾਵੇਂ ਪੌੜੀਆਂ ਲੱਥ ਕੇ। ਪਿਛਲੇ ਪਾਸੇ ਵੀ ਛਾਂ ਛਾਂ ਦੀ ਆਵਾਜ਼ ਆਉਂਦੀ ਪਾਣੀ ਦੀ। ਥੋੜਾ ਜਿਹਾ ਅੱਗੇ ਚਲੋ ਉੱਥੇ ਵੀ ਜਿੱਥੇ ਦਰਬਾਰ ਹੈ ਮਹਾਰਾਜ ਜੀ ਦਾ, ਉੱਥੋਂ ਅੱਜ ਵੀ ਸ਼ਾਂਤ ਹੋ ਕੇ ਗੁਜ਼ਰਦੀ ਹੈ। ਗੁਰੂ ਪਾਤਸ਼ਾਹ ਤੁਹਾਡੇ ਬਚਨ ਅਟਲ ਨੇ, ਜਿੰਨੀ ਵੀ ਬਾਣੀ ਗੁਰਦੇਵ ਦੀ ਰਚੀ ਹੋਈ ਹੈ ਅਟਲ ਬਚਨ ਨੇ। ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਅਟਲ ਬਚਨ ਨਾਨਕ ਗੁਰ ਤੇਰਾ। ਸਤਿਗੁਰੂ ਜੀ ਤੁਹਾਡੇ ਬਚਨ ਅਟਲ ਹਨ, ਸਫਲ ਕਰ ਮਸਤਕ ਧਾਰਿਆ। ਮਹਾਰਾਜ ਜੀ ਜਿਹਦੇ ਮਸਤਕ ਤੇ ਤੁਸੀਂ ਆਪਣਾ ਹੱਥ ਰੱਖਦੇ ਹੋ ਉਹਦਾ ਜੀਵਨ ਸਫਲ ਹੋ ਜਾਂਦਾ, ਉਹਦੀ ਜ਼ਿੰਦਗੀ ਸਕਾਰਥੀ ਹੋ ਜਾਂਦੀ ਹੈ, ਉਹਦਾ ਜੀਵਨ ਧਨ ਹੋ ਜਾਂਦਾ। ਮਹਾਰਾਜ ਜੀ ਦੇ ਸੀਸ ਉੱਤੇ ਆਪ ਜੀ ਆਪਣਾ ਮਿਹਰਾਂ ਭਰਿਆ ਹੱਥ ਰੱਖਦੇ ਹੋ। ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਸਤਿਗੁਰੂ ਜੀ ਸਿਰ ਤੇ ਹੱਥ ਧਰਦੇ, ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਸੇਵਾ ਕਰਦੇ ਤੇ ਵਾਪਸ ਆਉਣ ਲੱਗੇ, ਉੱਥੋਂ ਥੋੜਾ ਜਿਹਾ ਕੁਝ ਮਨ ਚ ਮਨ ਮੁਟਾ ਹੋਇਆ ਤੇ ਆ ਕੇ ਬੈਠ ਗਏ ਰੇਲਵੇ ਸਟੇਸ਼ਨ ਤੇ, ਗੱਡੀ ਉਡੀਕਣ ਲੱਗੇ। ਮਹਾਰਾਜ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਾ ਕੇ ਦਰਸ਼ਨ ਦਿੱਤੇ। ਬਾਬਾ ਜੀ ਨੇਤਰ ਮੁੰਦੀ ਬੈਠੇ ਸੀ, ਸਾਹਿਬਾਂ ਨੇ ਜਾ ਕੇ ਸੀਸ ਤੇ ਹੱਥ ਧਰਿਆ। ਬਾਬਾ ਨਿਧਾਨ ਸਿੰਘ ਜੀ ਨੇ ਦਰਸ਼ਨ ਕੀਤੇ, ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਨਿਧਾਨ ਸਿੰਘ ਤੈਨੂੰ ਇੱਥੇ ਸੱਦਿਆ ਸੀ ਵੀ ਲੰਗਰ ਚਲਾਏਗਾ, ਤੈਂ ਵਾਪਸ ਚੱਲਿਆ। ਕਹਿਣ ਲੱਗੇ ਮਹਾਰਾਜ ਲੰਗਰ ਕਿਵੇਂ ਚੱਲਣ, ਲੰਗਰ ਵਾਸਤੇ ਮਾਇਆ ਚਾਹੀਦੀ ਹੈ। ਤੇ ਕਲਗੀਧਰ ਨੇ ਬਚਨ ਕੀਤਾ ਖੀਸਾ ਮੇਰਾ ਹੱਥ ਤੇਰਾ। ਅੱਜ ਵੇਖੋ ਉੱਥੇ ਕਿਵੇਂ ਲੰਗਰ ਚੱਲਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੇ। ਜਦੋਂ ਸਿਰ ਤੇ ਹੱਥ ਧਰ ਦੇਣ ਉਦੋਂ ਫਿਰ ਸੇਵਾ ਲੈ ਲੈਂਦੇ ਆ ਮਹਾਰਾਜ ਸੱਚੇ ਪਾਤਸ਼ਾਹ। ਜਿਹਦੇ ਸਿਰ ਤੇ ਹੱਥ ਧਰ ਦੇਣ ਉਹਨੂੰ ਇੰਨਾ ਬਲ ਇੰਨੀ ਤਾਕਤ ਬਖਸ਼ ਦਿੰਦੇ ਆ। ਬਚਿੱਤਰ ਸਿਆ ਆ ਸਾਹਮਣੇ ਹਾਥੀ ਦਿਸਦਾ ਮਹਾਰਾਜ? ਹਾਂਜੀ। ਜਦੋਂ ਸਿਰ ਤੇ ਹੱਥ ਧਰਿਆ ਕਹਿੰਦੇ ਹੁਣ ਵੇਖ ਮਹਾਰਾਜ ਜੀ, ਹੁਣ ਤਾਂ ਕਟੜਾ ਜਿਹਾ ਦਿਸਦਾ, ਛੋਟਾ ਜਿਹਾ, ਇਹ ਤਾਂ ਕੁਝ ਵੀ ਨਹੀਂ। ਜੇ ਹੁਣ ਇੰਦਰ ਦਾ ਹਾਥੀ ਹੈ ਐਰਾਵਤ, ਉਹ ਵੀ ਆ ਜੇ ਲੈ ਕੇ ਮਹਾਰਾਜ, ਉਹਦੇ ਨਾਲ ਵੀ ਜਾ ਕੇ ਲੜਨ ਨੂੰ ਤਿਆਰ ਹਾਂ ਤੇ ਲੜ ਕੇ ਉਹਨੂੰ ਵੀ ਮਾਰ ਦਿਆਂ, ਕਿਉਂਕਿ ਹੁਣ ਤੁਹਾਡਾ ਹੱਥ ਸਿਰ ਦੇ ਉੱਤੇ ਹੈ। ਸਤਿਗੁਰੂ ਜੀ ਦਾ ਹੱਥ ਸਿਰ ਤੇ ਹੋਵੇ ਫਿਰ ਕਾਹਦੀ ਕਮੀ। ਇਸ ਕਰਕੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ। ਉਹ ਕਿਵੇਂ ਕੋਈ ਦੁੱਖ ਪਾ ਸਕਦਾ ਜਿਹਦੇ ਸਿਰ ਉੱਤੇ ਮਹਾਰਾਜ ਜੀ, ਸਿਰ ਉੱਪਰ ਠੰਡਾ ਗੁਰਸੂਰਾ, ਜਿਹਦੇ ਸਿਰ ਉੱਤੇ ਸਤਿਗੁਰੂ ਜੀ ਦਾ ਹੱਥ ਹੋਵੇ। ਅੱਗੇ ਹੋਰ ਸ਼ਬਦ ਵੀ ਉਚਾਰ ਰਹੇ ਨੇ ਪਾਤਸ਼ਾਹ। ਅਗਲਿਆਂ ਪ੍ਰਕਰਣਾਂ ਵਿੱਚ ਇਹਨਾਂ ਪਾਵਨ ਸ਼ਬਦਾਂ ਦੀ ਵਿਚਾਰ ਆਪਾਂ ਸਰਵਣ ਕਰਾਂਗੇ।